ਸਤਨਾਮ ਵਾਹਿ ਗੁਰੂ ਜੀਓ ਜਨਮ ਮਰਨ ਜਨ ਪਰ ਉਪਕਾਰੀ ਜੀਦਾਨ ਦੇ ਭਗਤੀ ਲਾਇ ਹਰ ਸਿਉਂ ਹਰ ਸੰਤ ਪਦੀਲੇ ਪਾਵੇ ਹਉਂ ਕਾਟੋਂ ਕਾਟ ਬਾੜ ਸਿਰ ਰਾਖੋ ਜਿਤ ਨਾਨਕ ਸੰਤ ਚੜ ਪਾਵੇ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਅੱਜ ਸਾਰੇ ਹੀ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਹਜ਼ੂਰ ਸਾਹਿਬ ਵਾਲੇ ਲੰਗਰ ਸਾਹਿਬ ਵਾਲੇ ਕਹਿ ਕੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਤਾਂ ਇਸ ਅਸਥਾਨ ਤੇ ਸੰਤ ਬਾਬਾ ਨਿਧਾਨ ਸਿੰਘ ਦੀ ਯਾਦ ਅੰਦਰ ਜੋ ਸੁਸਾਇਟੀ ਬਣਾ ਕੇ ਆਪ ਸਮੂਹ ਸੰਗਤਾਂ ਨੂੰ ਨਾਲ ਬਹਿ ਕੇ ਗੁਰੂ ਨਾਨਕ ਪਿਤਾ ਜੀ ਦੇ ਘਰ ਦੀਆਂ ਰਹਿਮਤਾਂ ਮਹਾਂਪੁਰਖਾਂ ਦੀਆਂ ਵਡਿਆਈਆਂ ਉਹਨਾਂ ਦੀ ਕਾਲਨਾ ਕਮਾਈਆਂ ਨੂੰ ਯਾਦ ਕਰਦੇ ਪਾ ਰਹੇ ਤਾਂ ਆਓ ਅੱਜ ਵਿਸ਼ੇਸ਼ ਤੌਰ ਤੇ ਹੁਕਮ ਹੈ ਕੇਵਲ ਉਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਸੰਬੰਧ ਵਿੱਚ ਤੁਹਾਡੇ ਨਾਲ ਬਚਨ ਸਾਂਝੇ ਕਰਾਂ। ਸਤਿਗੁਰੂ ਮਿਹਰਾਂ ਕਰਨ ਮਹਾਂਪੁਰਖ ਆਪ ਆਪਣੀ ਆਸੀਸ ਦੇ ਕੇ ਸੇਵਾ ਲੈਣ। ਪਿਆਰ ਸਾਹਿਬ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਮਾਂ ਬਾਪ ਨੇ ਬਚਨ ਪਈ ਇੱਕ ਤਾਂ ਸਾਰਾ ਜਗਤ ਜੋ ਵੀ ਇਹ ਜੀਵ ਜਗਤ ਤੇ ਆਉਂਦਾ ਹੈ ਉਹ ਕੇਵਲ ਆ ਕੇ ਚਲਾ ਜਾਂਦਾ ਹੈ। ਉਹਨਾਂ ਦੇ ਆਉਣ ਨੂੰ ਸਤਿਗੁਰੂ ਧੰਨ ਨਹੀਂ ਕਹਿੰਦੇ ਸਗੋਂ ਜਿਹੜਾ ਇਨਸਾਨ ਦੁਨੀਆਂ ਤੇ ਆ ਕੇ ਰੱਬ ਦਾ ਨਾਮ ਨਹੀਂ ਜਪਦਾ ਉਹਦੇ ਨਾਲ ਨਹੀਂ ਜੁੜਦਾ ਉਹਨੂੰ ਕਹਿੰਦੇ ਨੇ ਮਾਣੂ ਕੱਲੈ ਉੱਠੀ ਚੱਲੈ ਸਾਧ ਨਾ ਕੀ ਅਵੇਖੀ ਜੱਲੈ। ਕਹਿੰਦੇ ਸਵਾਦ ਨਹੀਂ ਆਇਆ ਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾ ਸਰੀਰ ਮਿਲਣਾ ਤੇ ਇਸ ਆ ਕੇ ਰੱਬ ਨਾਲ ਜੁੜਨਾ ਹੀ ਨਾ ਤੇ ਖਾ ਪੀ ਕੇ ਚਲੇ ਜਾਣਾ ਇਹ ਕੋਈ ਜ਼ਿੰਦਗੀ ਹੈ। ਪਰ ਉਹ ਨੇ ਗੁਰੂ ਕੇ ਪਿਆਰ ਜਿਨ੍ਹਾਂ ਵਾਸਤੇ ਬਚੇ ਨੇ ਧੰਨ 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 ਜਨ ਆਇਆ ਉਹਨਾਂ ਦਾ ਆਉਣਾ ਧੰਤਾ ਜੋ ਸਤਿਗੁਰੂ 3 ਵਾਰ ਬਚਨ ਕਰਦੇ ਕਰਨ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਨ੍ਹਾਂ ਦੀ ਕਿਰਪਾ ਦੁਆਰਾ ਜਗਤ ਦੇ ਅਣਗਿਣਤ ਲੋਕਾਂ ਦਾ ਵੇੜਾ ਪਾਰ ਹੁੰਦਾ ਹੈ। ਜਨ ਆਵਨ ਕਾ ਇਹ ਸੁਆਉ ਜਨ ਹੈ ਸੰਗ ਚਿਤ ਆਵ ਨਾਓ। ਉਹਨਾਂ ਦੀ ਵਡਿਆਈ ਸਰੀਰਾਂ ਕਰਕੇ ਨਹੀਂ ਹੋਇਆ ਕਰਦੇ ਪਿਆਰਿਓ ਵਡਿਆਈ ਦਾ ਕਾਰਨ ਕਹਿ ਕੇ ਉਹ ਆਪ ਜਪਦੇ ਕਰਨ ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਜਾਵੇ ਉਹ ਰੱਬ ਤੇ ਮੇਰੇ ਸਤਿਗੁਰੂ ਜੀ ਦੇ ਘਰ ਨਾਲ ਜੁੜਦਾ ਹੈ ਉਹਨਾਂ ਨੂੰ ਮਿਲ ਕੇ ਨਾਮ ਚਿਤ ਆਉਂਦਾ ਹੈ ਉਹਨਾਂ ਦੀ ਜ਼ਿੰਦਗੀ ਦਾ ਇਹ ਮਨੋਰਥ ਹੈ। ਆਪ मुकत मुकत करे संसार नानक तिस जन को सदा नमस्कार। जिड़े आप मुकत होके किसे दूसरे नु उस राह ते तोरन सतगुरु जी आखदे ऐहो जे पूरन पुरखा नु सिजदा करिए नमस्कार करिए। अपना पूरा ध्यान जरा सतगुरु के अज वचन वल करके रखना। सत्कार योग संत बाबा निदान सिंह साहिब जिन्हां दा 1882 विच गुरु के प्यार तो जन्म होया है, पिंड नडालो तहसील गढ़ शंकर जिला हुशियारपुर, गुरु के प्यारे सरदार उत्तम सिंह पाता गुलाब कौर के घर जन्म होया है। वाहिगुरु जी की कृपा ते होई सात संगत नडालो पिंड अंदर दो महापुरख होए ने, संत बाबा दीवान सिंह साहिब ते दूसरे संत बाबा निदान सिंह जी। संत दीवान सिंह जी इस पिंड विच सन जदों 15 साल दे होए ते पिता जी दा छाया सिर तो उठ गया। ये भी समझण वाली गल जी अकाल पुरख दी कुखेड़ हुंदी कई वार जिन्हां नूं बहुत वड्डी पदवी ते उन्हां ने लैके जाना होवे बहुती वारी वेखांगे उन्हां नूं बचपन विच ही उन्हां दे सिर तों जां मापिआं दा छापा चुक लैणगे जां गुरु के प्यारे उन्हां नूं पैसे पक्को दुनिया तों वाह करनगे साईं दी खेड़ उह जाणे। संत दीवान सिंह जी जदों पिता जी चल वसे सार अबोध घर दा वीए निहंग सिंह बाट विच जा के उन्हां ने भगती कीती, पर भगती आम लोकां वांगू नहीं, पर केवल थोड़ा जा सवेरे शाम पाठ कर लिया। बाद में चोला पहन के लोकां नूं दस्या सी सिंह सच गए हां, ऐसा नहीं, रब दी कृपा नाल अंदरों उन्हां नूं प्यार लगा। मस्ती विच इतना रहिंदे सन नाम की मस्ती पर किसे नूं नहीं चढ़दी। साहिब तां कहिंदे रब करे जिहड़ा भी पाठ करे नाम जपे उहनूं मस्ती जरूर चढ़े उहदी। मस्ती तो बगैर प्यारे अंदर जिथे जा के रब दे चरणां दा प्यार मिलदा उहदे तो बगैर मिल नहीं सकदा। सतगुरु जी दे वचन ने ना साहिब कहिंदे बाबा मन मत वारू, नाम दी मस्ती जदों चढ़े उहदा की लाभ सुनना जरा। सतगुरु जी दे वचन जी आपणे कहिंदे बाबा मन मत वारू, नाम रस पीवे उहदी आत्मा उदों नाम दा रस पींदी है। पहला सी केवल जुबान तो कहने वाह गुरु, पर आत्मा गुरु के प्यारे अंदरों खाले ध्यान पूरे किछे दा किछे हुंदा है। जदों किसे ते सतगुरु तरस करन उह मस्ती उहनां नूं नाम ते चढ़े उहनां दा अंदर उह रस पींदा है। सहज रंग रच रहा सहज अवस्था विच साईं दे रंग विच ओ रंगे गए, अहनस बनी प्रेम लिव लागी, दिन रात प्रेम वाहिगुरु दे चरणां नाल लिव लग जांदी जिन्हां नूं मस्ती चढ़े। शब्द अनाकद गया एक पासे छोड़ा जी नहीं जाना, शब्द दा अंदर अनकद वाचा वचदा है। जदों किसे नूं मस्ती चढ़दी अंदर कोई उहनां दे को प्यारी धुन सतगुरु पैदा कर जिहदे द्वारे चों होना के। संत दीवान सिंह साहिब जी ने पिंड विच कदे प्यारो खड़तालां पकड़नियां, साईं दे रंग विच गली गली जा के पिंड विच कीर्तन करना साफ उराता सिद्धा, पर अंदरों रब नाल प्यार होण कारण जिहड़ा भी सुनदा उहदा अंदर गुरु दे प्यार नाल इकदम भिजदा। ਵਿੰਨੇ ਜਾਣਾ ਜਦੋਂ ਕੋਈ ਅੰਦਰੋਂ ਜੁੜ ਕੇ ਪਿਆਰਿਓ ਗਾਵੇ, ਬੇਸ਼ਕ ਇੱਕ ਲਾਈਨ ਹੀ ਉਹ ਗਾਉਂਦਾ ਹੋਵੇ ਤੁਹਾਡੇ ਸੀਨੇ ਨੂੰ ਵਿੰਨ ਦੀ ਤੁਰੇ ਜਾਏਗੀ। ਤੀਰ ਬਣ ਬਣ ਕੇ ਬਾਣੀ ਵੱਜਦੀ ਏ, ਉਹਨਾਂ ਤੀਰਾਂ ਦੀ ਮਾਰ ਪਈ ਸੀ ਪਿਆਰੇ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ। ਅੰਦਰ ਜਦੋਂ ਇਹ ਪ੍ਰੇਮ ਦੇ ਅਨਿਆਲ ਤੇ ਤੀਰ ਵੱਜੇ, ਪ੍ਰੇਮ ਲੱਗਿਆ ਸਤਿਗੁਰੂ ਪਰਮੇਸ਼ਰ ਦੇ ਘਰ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਕੋਈ ਪੁਰਾਤਨ ਵੀ ਸੰਸਕਾਰ ਨਾਲ ਆਏ ਹੋਣਗੇ। ਉਹ ਰੰਗ ਚੜਿਆ ਬਚਪਨ ਵਿੱਚ ਕੁਝ ਸਮਾਂ ਆਪਣਾ ਪਿੰਡ ਕੱਢਿਆ, ਖੇਤਾਂ ਵਿੱਚ ਜਾਣਾ ਤੇ ਉੱਥੇ ਵੀ ਕੱਤੇ ਦੀ ਕੁਦਰਤ ਨੂੰ ਵੇਖ ਕੇ ਬਲਕਾਰ ਜਾਈ ਜਾਣਾ, ਨਾਮ ਜਪਣ ਦਾ ਚਾਅ ਵੀ ਚੜਿਆ। ਕੁਛ ਸਮਾਂ ਇਸ ਨਖਰ ਨੂੰ ਭਾਗ ਲੱਗੇ, ਜਵਾਨੀ ਵਿਚ ਪੈਰ ਤਰਿਆ ਤੇ ਝਾਂਸੀ ਦੇ 5 ਨੰਬਰ ਸਾਲੇ ਵਿਚ ਫੌਜ ਵਿਚ ਭਰਤੀ ਕਰ ਦਿੱਤੇ ਗਏ। ਜਦੋਂ ਭਰਤੀ ਹੋਏ ਨਾ, ਬੜੀ ਸਵਾਦਲਾ ਜੀਤਨੇ ਮਹਾਂਪੁਰਖਾਂ ਦਾ ਹੋਇਆ ਕਿ ਫੌਜ ਵਿਚ ਚਲੇ ਗਏ। ਜਾ ਕੇ ਜਿਹੜਾ ਅੰਦਰ ਸਾਈਂ ਤੇ ਸਤਿਗੁਰੂ ਨਾਲ ਪਿਆਰ ਸੀ, ਪਹਿਲੇ ਨਾਲੋਂ ਵੀ ਹੋਰ ਵਧੇਰੇ ਉਹਦੇ ਰੰਗ ਚੜ ਗਏ। ਜਿਨ੍ਹਾਂ ਦੇ ਭਾਵਨਾ ਨਾ ਚੰਗੇ ਹੋਣ, ਉਹ ਪਹਿਲਾਂ ਤੇ ਨਿਤਨੇਮ ਕਰਨ ਨੂੰ ਪਿਆਰ ਨਹੀਂ ਹੁੰਦੇ। ਜੇ ਥੋੜਾ ਬਹੁਤਾ ਕਰਨ ਲੱਗ ਪੈਣ ਤੇ ਉਹ ਜੇ ਕਿਧਰੇ ਉਹਨਾਂ ਨੂੰ ਅਸਥਾਨ ਬਦਲਣਾ ਪੈ ਜਾਏ ਤੇ ਪਹਿਲਾ ਕੰਮ ਹੁੰਦਾ ਕਹਿੰਦੇ ਹੁਣ ਕੰਮ ਮਿਲ ਗਿਆ, ਹੁਣ ਨਿਤਨੇਮ ਨਹੀਂ ਮੇਰੇ ਤੋਂ ਹੋਣਾ, ਹੁਣ ਮੇਰੀ ਜ਼ਿੰਦਗੀ ਦੇ ਅੰਦਰ ਰੁਝੇਵਾ ਹੋ ਗਿਆ। ਪਰ ਜਿਨ੍ਹਾਂ ਦੇ ਭਾਗ ਚੰਗੇ ਹੋਣ ਉਹ ਕਹਿੰਦੇ ਨੇ ਦੇਖੋ ਮੈਂ ਨਾਮ ਬਾਣ ਨਾਲ ਜੁੜਿਆ ਤੇ ਮੈਨੂੰ ਕੰਮ ਮਿਲਿਆ, ਹੁਣ ਕੰਮ ਮਿਲਣ ਦਾ ਸ਼ੁਕਰਾਨੇ ਵਜੋਂ ਮੈਂ ਹੋਰ ਵਧੇਰੇ ਜੁੜਨਾ ਉਹਨਾਂ ਦੇ ਚਰਨਾਂ ਦਾ। ਮੈਂ ਕੱਲ ਵੀ ਬੇਨਤੀ ਕੀਤੀ ਸੀ ਸੰਤ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ, ਜਦੋਂ ਉਹਨਾਂ ਨੇ ਕਿਰਤ ਪ੍ਰਾਰੰਭ ਕੀਤੇ ਤੇ 24 ਘੰਟਿਆਂ ਨੂੰ ਵੰਡਿਆ ਸਨ, 6 ਘੰਟੇ ਉਹਨਾਂ ਨੇ ਕੰਮ ਕਰਨਾ, 6 ਘੰਟੇ ਆਰਾਮ ਕਰਨਾ, ਨੀਂਦ ਲੈਣੀ ਤੇ 12 ਘੰਟੇ ਵਾਹਿਗੁਰੂ ਜੀ ਦੀ ਭਗਤੀ ਕਰਨੀ। ਮਹਾਂਪੁਰਸ਼ ਕੇਵਲ ਚੋਲੇ ਪਾਤ ਨਹੀਂ ਬਣਦੇ, ਘਾਲਣਾ ਤੇ ਕਮਾਈਆਂ ਹੁੰਦੀਆਂ ਨੇ। ਜਦੋਂ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਫੌਜ ਵਿਚ ਗਏ, ਅੰਦਰ ਉਹ ਰੰਗ ਚੜਿਆ ਹੋਇਆ ਸੀ ਤੇ ਇੱਕ ਕਾਰਨ ਬਣ ਗਿਆ, ਸਾਡੇ ਲਈ ਆਮ ਜੀ ਗੱਲ ਏ ਪਰ ਜਿਨ੍ਹਾਂ ਤੇ ਉਸ ਦੀ ਮਿਹਰ ਉੱਤੇ ਉਹਨਾਂ ਲਈ ਉਹ ਵੱਡੀ ਗੱਲ ਬਣ ਜਾਂਦੀ। ਉਹ ਚਿਹਰਾ ਜਦੋਂ ਫੌਜ ਵਿਚ ਨੌਕਰੀ ਕਰ ਰਹੇ ਨੇ ਤੇ ਕੁਝ ਸੰਗਤਾਂ ਜਾਤੀਆਂ ਸਨ ਹਜ਼ੂਰ ਸਾਹਿਬ ਨੂੰ, ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਨੂੰ ਪੁੱਛਿਆ ਕਿੱਥੇ ਚੱਲੇ ਹੋ? ਹਜ਼ੂਰ ਸਾਹਿਬ ਕਲਗੀਆਂ ਵਾਲੇ ਦੀ ਉਸ ਧਰਤੀ ਤੇ ਜਿੱਥੇ ਸਤਿਗੁਰੂ ਜੀ ਨੇ ਆਪਣੀ ਚਰਨ ਛੋਹ ਦਿੱਤੀ, ਜਿਸ ਧਰਤੀ ਤੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਗੁਰਤਾ ਦਿੱਤੀ, ਉਹ ਕਹਿਣ ਲੱਗੇ ਉਹ ਧਰਤੀ ਜਿੱਥੇ ਕਲਗੀਆਂ ਵਾਲੇ ਪਿਤਾ ਜੀ ਜਾ ਕੇ ਜੋਤੀ ਜੋਤ ਸਮਾਏ ਨੇ, ਬੜੇ ਉੱਥੋਂ ਦੇ ਇਤਿਹਾਸ ਦੱਸੇ। ਉਹ ਦੱਸਦੇ ਗਏ ਤੇ ਬਾਬਾ ਨਿਧਾਨ ਸਿੰਘ ਜੀ ਦਾ ਅੰਦਰ ਕਲਗੀਆਂ ਵਾਲੇ ਪਿਤਾ ਦੇ ਚਰਖਾਂ ਵੱਲ ਖਿੱਚਿਆ ਗਿਆ। ਇਹ ਵਿੱਚ ਬੇਨਤੀ ਕਰਾਂ, ਸਾਨੂੰ ਵੀ ਸੰਗਤਾਂ ਬਹੁਤ ਸਿਫਤ ਕਰਦੀਆਂ ਨੇ ਅੰਮ੍ਰਿਤ ਦੀਆਂ, ਫਿਰ ਕਲਗੀਆਂ ਵਾਲੇ ਅੰਮ੍ਰਿਤ ਦੀ ਦਾਤ ਜਦੋਂ ਦਿੱਤੀ ਤੇ ਉਹਦੇ ਚ ਬੜੀ ਬਰਕਤ ਜੇ, ਨਾਮ ਚ ਬੜੀ ਬਰਕਤ ਜੇ, ਬਾਣੀ ਚ ਬੜਾ ਲਾਭ ਏ। ਸਾਰਿਆਂ ਤੇ ਨੀ ਨਾ ਅੰਦਰ ਤੀਰ ਵੱਜਦੇ ਅਸਰ ਹੁੰਦਾ ਤੁਰ ਪੈਣ, ਪਰ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋਵੇ। ਧਰੂ ਦੇ ਸਾਹਮਣੇ ਕਿੱਡੀ ਕੁ ਵੱਡੀ ਘਟਨਾ ਵਾਪਰੀ ਸੀ ਸਾਧ ਸੰਗਤ, ਇੰਨਾ ਹੀ ਹੈ ਨਾ ਕਿ ਬਾਪ ਦੀ ਗੋਦ ਵਿੱਚ ਬੈਠਾ ਏ, ਮਦਰੀ ਮਾਂ ਨੇ ਈਰਖਾ ਵਾਸ ਹੋ ਕੇ ਧੱਕਾ ਮਾਰਿਆ ਏ, ਕੋਈ ਮਿਹਣਾ ਮਾਰਿਆ ਵੀ ਜੇਕਰ ਇਸ ਰਾਜੇ ਦੀ ਗੋਦ ਦਾ ਹੀ ਸੁੱਖ ਲੈਣਾ ਸੀ ਤੇ ਫਿਰ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਪ੍ਰੋ ਜਦੋਂ ਉਹਨੂੰ ਨਿਰਾਦਰ ਸਹਿਣਾ ਪਿਆ, ਆਪਣੀ ਮਾਂ ਨੂੰ ਪੁੱਛਦਾ ਮਾਂ ਮੈਂ ਇਸ ਰਾਜੇ ਦਾ ਪੁੱਤ ਹਾਂ, ਤੂੰ ਮੇਰੀ ਮਾਂ ਏ, ਦੱਸ ਤੂੰ ਇਸ ਘਰ ਦੀ ਰਾਣੀ ਏ ਤੇ ਗੋਲੀ ਏ, ਅੱਜ ਮੈਨੂੰ ਮੇਰੇ ਬਾਪ ਵੱਲੋਂ ਵੀ ਅੱਜ ਨਿਰਾਦਰ ਦਾ ਮੂੰਹ ਵੇਖਣਾ ਪਿਆ, ਭਰੀ ਸਭਾ ਵਿਚ ਅੱਜ ਮੈਂ ਬਾਪ ਦੀ ਗੋਦ ਵਿਚੋਂ ਕਿਉਂ ਧੱਕਿਆ ਗਿਆ ਵਾ? ਗੁਰੂ ਸਵਾਰਿਓ ਸਿਆਣੀ ਮਾਂ ਦਾ ਜਵਾਬ ਸੀ, ਉਹਨੇ ਇਹ ਨੀ ਕਿਹਾ ਤੇਰੀ ਮਤਰੇਈ ਮਾਂ ਦੇ ਦੋਸ਼ ਕਾਰਨ, ਤੇਰੇ ਬਾਪ ਦੀ ਅਭਿਆਨਤਾ ਕਾਰਨ, ਜਾਂ ਸਭਾ ਵਿਚ ਬੈਠੇ ਸਿਆਣੇ ਲੋਕਾਂ ਨੇ ਕੁਝ ਨੀ ਕਿਹਾ, ਉਹਨਾਂ ਨੂੰ ਦੋਸ਼ ਨਹੀਂ ਕਹਿੰਦੇ। ਪੁੱਤਰ ਦੁਨੀਆਂ ਵੱਲੋਂ ਨਿਰਾਦਰ ਜਦੋਂ ਮਿਲਦਾ ਉਹਦਾ ਇੱਕੋ ਕਾਰਨ ਹੁੰਦਾ ਏ, ਤੇਰੀ ਮਾਂ ਤੇ ਨਾਮ ਨਹੀਂ ਜਪਿਆ, ਜਿਸ ਕਰਕੇ ਨਿਰਾਦਰ ਕਿਸੇ ਵੀ ਕਹਿ ਤੇ ਅੱਗੇ ਜਾ ਕੇ ਵੀ ਨਿਰਾਦਰ ਸਹਿਣਾ ਪਵੇਗਾ। ਮਾਂ ਫਿਰ ਜੇ ਨਾਮ ਜਪਾਂ ਆਦਰ ਮਿਲੇਗਾ ਬਾਪ ਵੱਲੋਂ ਪਿਆਰ? ਕਹਿਣ ਲੱਗੇ ਨਹੀਂ ਪੁੱਤਰ, ਜੇ ਨਾਮ ਜਪੀਏ ਤੇ ਕੇਵਲ ਇੱਕ ਬਾਪ ਕੋਲੋਂ ਪਿਆਰ ਤੂੰ ਮਿਲੇਗਾ, ਸ੍ਰਿਸ਼ਟੀ ਦੇ ਮਾਲਕ ਨਿਰੰਕਾਰ ਦੀ ਗੋਦ ਤੈਨੂੰ ਨਸੀਬ ਹੋਏਗੀ ਤੇ ਉਹਦੀ ਸਾਰੀ ਰਚਨਾ ਤੇਰੇ ਪਿਆਰ ਤੇ ਸਤਿਕਾਰ ਤੇ ਝੁਕੇਗੀ। ਆਖਿਆ ਸਤ ਤੁਰ ਪੈ ਤੇ ਕਿਸ ਮੰਜ਼ਿਲ ਤੇ ਪਹੁੰਚੇ ਗੁਰੂ ਕੇ ਪਿਆਰਿਓ? ਇੱਥੇ ਰੁਕਣਾ, ਆਪਣੇ ਇਤਿਹਾਸ ਨੂੰ ਪੜ੍ਹੋ ਜਰਾ ਸਤਸੰਗ। ਜੇ ਦੁਨਿਆਵੀ ਵਿਦਵਾਨਾਂ ਵੱਲੋਂ ਵੀ ਤੁਸੀਂ ਵੇਖੋਗੇ ਤੇ ਬਿਲਕੁਲ ਜਦੋਂ ਇਹ ਨਿਊਟਨ ਵੱਲ ਤੱਕਦੇ ਹੋ, ਆਕਰਸ਼ਣ ਸ਼ਕਤੀ ਦੀ ਇਹਨੇ ਖੋਜ ਕੀਤੀ ਪਿਆਰਿਓ, ਖਿੱਚਦੀ ਤੇ ਕੀ ਕਹਿ ਆਪਣੇ ਬਾਪ ਵਿਚ ਲੰਮਾ ਪਿਆ ਏ, ਸੇਬ ਟੁੱਟਦਾ ਹਵਾ ਆਉਂਦੀ ਸੇਬ, ਧਰਤੀ ਵੱਲ ਕੀ ਉਹ ਆ ਕੇ ਡਿੱਗਾ? ਕਹਿਣ ਲੱਗਾ ਸੇਬ ਉੱਪਰ ਕਿਉਂ ਨੀ ਗਿਆ, ਚਾਰ ਚਪੇੜੇ ਕਿਉਂ ਨੀ ਗਿਆ, ਧਰਤੀ ਵੱਲ ਹੀ ਕਿਉਂ ਆਇਆ ਏ? ਕਿਉਂਕਿ ਧਰਤੀ ਚ ਖਿੱਚ ਉੱਥੋਂ ਖੋਜ ਪ੍ਰਾਰੰਭ ਹੋ ਗਈ। ਬਾਹਰਲੀ ਖੋਜ ਏ ਪਰ ਅੰਦਰਲੀ ਖੋਜ ਦਾ ਵੀ ਰੱਬ ਕਾਰਨ ਬਣਾਉਂਦਾ ਏ। ਬਣਦੇ ਸਾਡੇ ਸਾਰਿਆਂ ਲਈ ਨੇ ਪਰ ਸਾਡੀ ਪਕੜ ਵਿੱਚ ਨਹੀਂ ਆਉਂਦੇ। ਜਦੋਂ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੇ ਸਤਿਗੁਰੂ ਦੀਆਂ ਸਿਫਤਾਂ ਸੁਣਾਈਆਂ ਖਿੱਚ ਪਏ, ਕਹਿਣ ਲੱਗੇ ਮੈਂ ਫੌਜ ਦੀ ਨੌਕਰੀ ਨਹੀਂ ਕਰਨੀ, ਮੈਂ ਉਸ ਕਲਗੀਆਂ ਵਾਲੇ ਪਿਤਾ ਦੀ ਦਾਤੀ ਨੌਕਰੀ ਕਰਨਾ ਚਾਹੁੰਦਾ, ਉਹਦੀ ਸੇਵਾ ਵਿੱਚ ਹਾਜ਼ਰ ਹੋਣਾ। ਖਿੱਚ ਪਏ, ਬਸ ਨੌਕਰੀ ਦਾ ਤਿਆਗ ਕੀਤਾ ਤੇ ਉਹ ਚੋ ਹਜ਼ੂਰ ਸਾਹਿਬ ਨੂੰ ਚੱਲ ਪਏ। ਆਪ ਜੀ ਨੂੰ ਪਤਾ ਹੋਵੇ ਰੱਬ ਦੀ ਕੈਸੀ ਖੇਡ ਏ। ਜਿੰਨੇ ਪੂਰਨ ਬ੍ਰਹਮ ਗਿਆਨੀ ਹੋਏ ਨੇ ਉਹਨਾਂ ਚੋਂ ਬਹੁਤੇ ਪਹਿਲਾਂ ਕੁਝ ਸਮਾਂ ਇਸ ਜੀਵਨ ਵਿੱਚ ਫੌਜ ਵਿੱਚ ਭਰਤੀ ਹੁੰਦੇ ਰਹੇ ਨੇ। ਸੰਤ ਬਾਬਾ ਅਦਰ ਸਿੰਘ ਮਸਤੂਆਣ ਵਾਲੇ ਫੌਜ ਵਿੱਚ ਸਨ, ਉੱਥੇ ਹੀ ਉਹਨਾਂ ਦੇ ਅੰਦਰ ਵੀ ਜਦੋਂ ਸਤਿਗੁਰੂ ਨੇ ਰੰਗ ਲਾਇਆ, ਫੌਜ ਦੀ ਨੌਕਰੀ ਜਦੋਂ ਤਿਆਗ ਕੇ ਤੁਰੇ ਸਨ, ਹਜ਼ੂਰ ਸਾਹਿਬ ਸਭ ਤੋਂ ਪਹਿਲਾਂ ਗਏ ਤੇ ਉੱਥੇ ਬੜੇ ਪਿਆਰ ਦੇ ਬਚਨ ਨੇ। ਜਦੋਂ ਤੁਰੇ ਨੇ ਨਾ ਟਾਂਕੇ ਤੇ ਬੈਠੇ ਨੇ ਤੇ ਅੰਦਰੋਂ ਉਹਨਾਂ ਨੂੰ ਸਤਿਗੁਰੂ ਨੇ ਕੌਤਕ ਦਿਖਾਇਆ ਵੀ ਪੰਜ ਪਾਤਸ਼ਾਹੀਆਂ ਇੱਕ ਪਾਸੇ ਤੁਰੀਆਂ ਜਾ ਰਹੀਆਂ ਤੇ ਪੰਜ ਪਾਤਸ਼ਾਹੀਆਂ ਦੇ ਸਰੂਪ ਦੂਜੇ ਪਾਸੇ ਤੁਰ ਕੇ ਮੈਨੂੰ ਆਪ ਆਪਣੇ ਘਰ ਵੱਲ ਖਿੱਚੀ ਜਾ ਰਹੇ ਨੇ। ਤੇ ਜਦੋਂ ਤੁਰੇ ਪੈਦਲ ਇੱਕ ਕਦਮ ਰੱਖਣਾ ਤੇ ਵਾਹ, ਦੂਸਰਾ ਰੱਖਣਾ ਤੇ ਕਹਿਣਾ ਗੁਰੂ, ਵਾਹ ਗੁਰੂ। ਉਹਨਾਂ ਪੈਰਾਂ ਦੇ ਕਦਮਾਂ ਦੀ ਚਾਲ ਮਿਲਾ ਲਈ ਤੇ ਪਿਆਰੋ ਕਿਤਨਾ ਕਿਤਨਾ ਸਫ਼ਰ, 50-50 ਮੀਲ ਤੱਕ ਕਰ ਜਾਣਾ, ਨਾ ਥਕਾਵਟ ਤੇ ਨਾਲੇ ਅੰਦਰ ਰੰਗ ਲੱਗਣੇ। ਸੰਤ ਬਾਬਾ ਜਵਾਲਾ ਸਿੰਘ ਖੜਕੋਵਾਲ ਵਾਲੇ ਉਹਨਾਂ ਨੇ ਫੌਜ ਦੀ ਨੌਕਰੀ ਕੀਤੀ। ਬਾਬਾ ਅਤਰ ਸਿੰਘ ਰੇਪੂ ਸਾਹਿਬ ਵਾਲੇ, ਬਾਬਾ ਆਇਆ ਸਿੰਘ ਜੀ ਪਿਆਰੋ, ਬਾਬਾ ਕਰਮ ਸਿੰਘ ਭੋਤੀ ਮਰਦਾਨ, ਸੰਤ ਬਾਬਾ ਈਸ਼ਰ ਸਿੰਘ ਜੀ, ਸਾਧ ਸੰਗਤ ਮੇਰੇ ਕਹਿਣ ਤੋਂ ਮੁਰਾਦ ਇੱਕ ਨੇ, ਬਾਬਾ ਕਰਮ ਸਿੰਘ ਭੋਤੀ ਮਰਦਾਨ ਦਾ ਕਾਰਨ ਬਣਿਆ ਸੀ ਨੌਕਰੀ ਕਰਨੇ, ਪਰ ਬਾਹਰ ਜਾ ਕੇ ਅੰਮ੍ਰਿਤ ਵੇਲੇ ਰਾਤ ਨੂੰ ਪਿਆਰੋ ਉਹਨਾਂ ਨੇ ਸਮਾਧੀ ਵਿੱਚ ਲੀਨ ਹੋਣਾ। ਇੱਕ ਦਿਨ ਸਮਾਧੀ ਵਿੱਚ ਇਤਨਾ ਲੀਨ ਹੋ ਗਏ ਬਾਹਰ ਦੀ ਹੋਸ਼ ਭੁੱਲ ਗਏ, ਸਮਾਂ ਦਾ ਨਹੀਂ ਪਤਾ ਲੱਗਾ, ਅੰਦਰ ਜੁੜੇ ਰਹਿ ਗਏ। ਜੇ ਆਪ ਚਾਹੀਏ ਨਾ ਜੁੜਨਾ, ਫਿਰ ਤੇ ਸਾਨੂੰ ਇਹ ਘੰਟਾ ਵੀ ਪਾਰ ਕਰਨਾ ਔਖਾ ਹੁੰਦਾ। ਜੇ ਜਦੋਂ ਉਹ ਜੋੜੇ ਉਦੋਂ ਫਿਰ ਇਹ ਨਹੀਂ ਹੁੰਦਾ ਉਹਨੇ ਇੱਕ ਦਿਨ ਜੋੜਨਾ ਜਾਂ ਦੋ ਦਿਨ, ਉਹਨੂੰ ਭਾਵੇ ਸਾਰੀ ਜ਼ਿੰਦਗੀ ਨਾ ਉੱਠਣ ਦੇਵੇ ਤੇ ਪਿਆਰੋ ਸਰੀਰ ਵੀ ਤੰਦਰੁਸਤ ਰਹੇਗਾ। ਹੋਇਆ ਕਿ ਇਧਰੋਂ ਇਹਨਾਂ ਦੀ ਡਿਊਟੀ ਦਾ ਟਾਈਮ ਸੀ, ਉਧਰੋਂ ਇਹ ਉਹਦੀ ਯਾਦ ਤੇ ਜੁੜੇ ਬੈਠੇ ਨੇ। ਬਾਬਾ ਕਰਮ ਸਿੰਘ ਹੋਤੀ ਮਰਦਾਨ, ਸਾਧ ਸੰਗਤ ਨਿਰੰਕਾਰ ਨੇ ਇੱਕ ਹੋਰ ਰੂਪ ਧਾਰਨ ਕਰ ਲਿਆ, ਉੱਥੇ ਜਾ ਕੇ ਪਹਿਰ ਦੀ ਡਿਊਟੀ ਦਿੱਤੀ, ਇਧਰ ਨਾਮ ਜਪ ਰਿਹਾ। ਜਦੋਂ ਇਹ ਆ ਕੇ ਪੇਸ਼ ਹੋਏ ਭਈ ਅੱਜ ਤਾਂ ਮੇਰੇ ਨਾਲ ਉਹਨਾਂ ਨੇ ਮੈਨੂੰ ਜ਼ਰੂਰ ਕੋਈ ਨਾ ਕੋਈ ਸਜ਼ਾ ਸੁਣਾਉਣਗੇ, ਕਹਿਣ ਲੱਗੇ ਮੈਂ ਕੱਲ ਹਾਜ਼ਰ ਨਹੀਂ ਹੋ ਸਕਿਆ। ਗੁਰ ਅਫਸਰ ਕਹਿੰਦਾ ਤੁਸੀਂ ਆਏ ਸੀ, ਮੈਂ ਆਪ ਦਰਸ਼ਨ ਕੀਤੇ ਨੇ, ਤੁਹਾਡੇ ਸਾਈਂ ਵੀ ਹੋਏ ਡਿਊਟੀ ਦੇ ਆਉਣ ਦੇ। ਉਹ ਕਹਿੰਦੇ ਸੀ ਆਏ ਨੀ, ਉਹ ਕਹਿਣ ਲੱਗੇ ਆਇਓ ਪਿਆਰਿਓ। ਉਸ ਵਕਤ ਪਤਾ ਲੱਗਾ ਅੱਜ ਮੇਰੀ ਜਗ੍ਹਾ ਤੇ ਮੇਰਾ ਸਾਈਂ ਨੂੰ ਬਣਾ ਕੇ ਡਿਊਟੀ ਕਰ ਗਿਆ। ਕਹਿਣ ਲੱਗੇ ਅੱਜ ਤੋਂ ਬਾਅਦ ਫਿਰ ਉਹਦੀ ਚਾਕਰੀ ਕਰਾਂਗੇ ਜਿਹਨੇ ਇਹ ਕੌਤਕ ਰਚਿਆ ਹੈ। ਕਾਰਨ ਕੋਈ ਬਣਾਵੇ ਸਾਧ ਸੰਗਤ, ਇਹ ਬਾਬਾ ਨਿਧਾਨ ਸਿੰਘ ਸਾਹਿਬ ਦਾ ਜਦੋਂ ਕਾਰਨ ਬਣਿਆ ਨਾ, ਇੱਕ ਸੰਗਤ ਨੇ ਗੁਰੂ ਪਿਤਾ ਦੀ ਮਹਿਮਾ ਕੀਤੇ, ਮਹਿਮਾ ਸੁਣ ਕੇ ਸਤਿਗੁਰੂ ਵੱਲ ਖਿੱਚੇ ਗਏ। ਜਦੋਂ ਗਏ ਹਜ਼ੂਰ ਸਾਹਿਬ ਬੰਗਲ, ਬਾਬਾ ਸਾਧੂ ਸਿੰਘ ਉੱਥੇ ਡੇਰੇ ਲਾ ਲਏ ਤੇ ਸੇਵਾ ਪ੍ਰਾਰੰਭ ਕਰ ਦਿੱਤੇ। ਸੇਵਾ ਜਿਹੜੀ ਵੇਖਣੀ ਲੰਗਰ ਵਿੱਚ ਕਰਨੀ, ਇਸੋ ਤੱਕ ਯਤਨ ਕਰਨਾ ਭਈ ਦੂਸਰਾ ਕੋਈ ਭੁੱਖਾ ਨਾ ਜਾਵੇ, ਆਪ ਭਾਵੇਂ ਇਹਨਾਂ ਨੂੰ ਭੁੱਖੇ ਰਹਿਣਾ ਪੈ ਜਾਵੇ। ਕੁਝ ਸਮਾਂ ਸੇਵਾ ਕੀਤੇ, ਕਲਗੀਆਂ ਵਾਲੇ ਨੇ ਅੰਦਰੋਂ ਰੰਗ ਲਾਏ, ਗੋਦਾਵਰੀ ਤੋਂ ਪਾਣੀ ਢੋ ਕੇ ਲੰਗਰ ਵਿੱਚ ਲਿਆਉਣਾ ਹੁੰਦਾ ਤੇ ਬੜੀ ਵੱਡੀ ਗਾਗਰ ਲਿਖਿਆ ਏ, 100 ਤੋਂ 150 ਤੱਕ ਵੀ ਕਈ ਵਾਰ ਇੱਕ ਇੱਕ ਦਿਨ ਚ ਗਾਗਰ ਪਾਣੀ ਦੀ ਢੋਣੀ ਪੈਂਦੀ। ਪਾਣੀ ਢੋਣਾ ਦੁੱਖ ਪਾਉਣ ਵਾਲੇ ਹੋਣ ਸਹੂਲਤਾਂ ਨਹੀਂ ਸਨ, ਕੋਈ ਕਿਧਰੇ ਖੂਹਾਂ ਤੋਂ ਪਾਣੀ ਢੋਂਦੇ ਸਾਡੇ ਬਜ਼ੁਰਗ, ਕਿਧਰੇ ਨਦੀਆਂ ਚ ਲਿਆਉਣਾ ਪਾਣੀ। ਸਾਧ ਸੰਗਤ ਹੁਣ ਤਾਂ ਸਹੂਲਤਾਂ ਨੀ ਨਾ ਸਾਡੇ ਕੋਲ, ਕੱਲੇ ਕੱਲੇ ਕਮਰੇ ਵਿੱਚ ਵੀ ਪਾਣੀ ਏ, ਚਲੋ ਇਕੱਠਿਆਂ ਦਾ ਤੇ ਕੀ ਨਲਕਾ ਵੇੜਨਾ। ਉਹ ਲਿਆਉਣਾ, ਜਦੋਂ ਇੰਨੀ ਘਾਲਣਾ ਘਾਲਣੀ ਨਾਲ ਹੀ ਕੁੰਦਾ ਹੈ ਇੱਕ ਕੁੰਦਾ ਕੁਛ ਸਵਾਰਥ ਰੱਖ ਕੇ ਅਸੀਂ ਧਰਮ ਦੇ ਰਾਹ ਤੇ ਤੁਰਦੇ ਹਾਂ ਕਿ ਆਹ ਮੇਰੀ ਮੰਗ ਪੂਰੀ ਹੋ ਜਾਵੇ, ਉਹਦਾ ਰੰਗ ਉਹ ਹੁੰਦਾ ਹੈ, ਬੜਾ ਥੋੜਾ ਜਿਹਾ ਹੁੰਦਾ ਹੈ ਸਵਾਦ ਉਹਦੇ ਵਿੱਚ, ਪਰ ਤੁਛ ਮਾਤਰ ਉਪਰਾ ਜਿਹਾ ਇੱਕ ਹੁੰਦਾ ਹੈ ਉਹਦੇ ਲਈ ਕੰਮ ਕਰਨਾ ਅੰਦਰੋਂ ਕੇਵਲ ਉਹਦੀ ਖੁਸ਼ੀ ਲਈ। ਉਹਦੇ ਪਿਆਰ ਇੱਕ ਕਦਮ ਤੁਸੀਂ ਪੁੱਟਦੇ ਹੋ ਸਤਿਗੁਰੂ ਲੱਖਾਂ ਕਦਮ ਉਹਦੇ ਆਪ ਬਣਾਉਂਦਾ ਹੈ, ਕਿਉਂਕਿ ਤੁਸੀਂ ਉਹਦੇ ਹੋ ਕੇ ਉਹਦੇ ਲਈ ਕਰਦੇ। ਸ਼ਾਇਦ ਇਸ ਗੱਲ ਨੂੰ ਸੂਝਵਾਨ ਬੈਠੇ ਹੋ, ਸਤਿਗੁਰੂ ਜੀ ਤੋਂ ਪੁੱਛੋਗੇ ਨਾ ਤੇ ਸਾਹਿਬ ਦਾ ਜਵਾਬ ਹੋਰ ਬੜਾ ਪਿਆਰ ਦਿੰਦੇ ਨੇ। ਸਾਹਿਬ ਕਹਿੰਦੇ ਸੇਵਾ ਕਰਤ ਹੋਏ ਨਿਕਾਮੀ, ਨਿਸ਼ਕਾਮ ਦਾ ਅਰਥ ਪੈਸੇ ਦਾ ਨਹੀਂ ਹੁੰਦਾ, ਪਾਓ ਕੋਈ ਕਾਮਨਾ ਰੱਖ ਕੇ ਨਾ ਕਰਨੀ ਵੀ ਦੁਨੀਆ ਦੀ ਕੋਈ ਇੱਛਾ ਮੇਰੀ ਤੇ ਪੂਰੀ ਹੋਵੇ, ਉਹਦੀ ਖੁਸ਼ੀ ਲੈਣੀ ਏ, ਜ਼ਿੰਦਗੀ ਨੂੰ ਸਫਲ ਕਰਨਾ ਏ। ਜਦੋਂ ਕੋਈ ਨਿਕਾਮ ਹੋ ਕੇ ਸੇਵਾ ਕਰੇ ਮਿਲਦਾ ਕੀ ਏ? ਸਹਿਬ ਕਹਿੰਦੇ ਤਿਸ ਤੋਂ ਹੋਰ ਪ੍ਰਾਪਤ ਸੁਆਮੀ, ਉਹਨੂੰ ਕਹਿੰਦੇ ਵਾਹਿਗੁਰੂ ਆਪ ਹੀ ਮਿਲ ਜਾਂਦਾ ਏ। ਅਸੀਂ ਇੱਕ ਇੱਕ ਚੀਜ਼ ਮੰਗਦੇ ਹਾਂ ਉਹ ਨਹੀਂ, ਉਹਨੂੰ ਪੂਰਾ ਆਪ ਹੀ ਦੇ ਦਿੰਦਾ, ਕਹਿੰਦੇ ਤੂੰ ਮੇਰਾ ਹੋਇਆ ਮੈਂ ਹੀ ਤੇਰੇ ਘਰ ਆਵਾਂਗਾ। ਫਿਰ ਸਰੀਰ ਹੁੰਦਾ ਹੈ ਮਨੁੱਖ ਦਾ, ਪਰ ਅੰਦਰ ਰਹਿਮਤ ਤੇ ਸ਼ਕਤੀ ਨਿਰੰਕਾਰ ਦੀ ਆਪਣੀ ਵਰਤਦੀ ਹੈ, ਜਿਹਨੂੰ ਸਾਹਿਬ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ। ਗੁਰੂ ਕੇ ਪਿਆਰੇ ਹੋ, ਸਤਿਗੁਰੂ ਜੀ ਨੇ ਜਿਵੇਂ ਬਚਨ ਕੀਤੇ ਨਾ ਬਾਣੀ ਚ, ਗੁਰ ਕੈ ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਸਹਿ ਰਾਤ ਮਨ ਚ, ਉਹ ਕਹਿਣ ਸਹਿਣਾ ਆਪਸ ਹੋ ਕਰ ਕੱਚ ਨਾ ਜਨਾਵੇ, ਆਪਣੇ ਖੂਨ ਦਾ ਨਾ ਪ੍ਰਗਟਾਵਾ ਕਰੇ, ਹਰ ਘਰ ਨਾਮ ਹਿਰਦੈ ਸਦ ਗਾਵੇ, ਅੰਦਰੋਂ ਧੁਨੀ ਨਾਮ ਦੀ ਚੱਲੇ। ਬਾਬਾ ਨਾਨਕ ਸਿੰਘ ਸਾਹਿਬ ਜੀ ਦਾ ਅੰਦਰ ਸਿਮਰਨ ਬਾਹਰੋਂ ਸੇਵਾ ਕਿਤਨੀ ਕਰੜੇ, ਚਾਰ ਸਵੇਰੇ ਬਾਬਾ ਜੀ ਦੀ ਮਹਿਮਾ ਫੈਲ ਗਈ, ਬਹੁਤ ਮਹਿਮਾ, ਕੋਈ ਹਰ ਕਿਸੇ ਦਾ ਧਿਆਨ ਇੱਧਰ ਹੋ ਜਾਣਾ, ਹਰ ਕਿਸੇ ਦਾ ਜੀ ਕਰਨਾ ਇਹਨਾਂ ਦੇ ਕੋਲ ਘੜੀ ਬੈਠੀਏ, ਇਹ ਸਾਨੂੰ ਕੋਈ ਬਚਨ ਸੁਣਾਉਣ, ਇਹਨਾਂ ਕੋਲੋਂ ਸਾਨੂੰ ਕੋਈ ਅੰਦਰ ਦੀ ਸ਼ਾਂਤੀ ਤੇ ਸਕੂਨ ਮਿਲਦਾ ਏ। ਪਰ ਇਹੋ ਜਿਹੇ ਪਿਆਰੇ ਕਿੱਥੇ ਉਹ ਲੋਕਾਂ ਨਾਲ ਗੱਲਾਂ ਕਰਦੇ, ਜਿਹੜਾ ਆਇਆ ਉਹਨੂੰ ਵੀ ਕਹਿੰਦੇ ਚਲੋ ਕੋਈ ਸੇਵਾ ਕਰੋ, ਸਤਿਗੁਰੂ ਰੰਗ ਲਾਏਗਾ ਪ੍ਰੇਰਨਾ। ਪਰ ਹੋਇਆ ਕਿ ਕਾਦਰ ਦੀ ਕੁਦਰਤ ਦਾ ਇੱਕ ਨਿਜ਼ਾਮ ਏ ਪਿਆਰੇ, ਜਦੋਂ ਕੋਈ ਸੱਚ ਦੇ ਰਾਹ ਤੇ ਤੁਰਦਾ ਏ ਨਾ, ਉਹਨੂੰ ਦੋ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਏ। ਸਲੋਕ ਸਹਿਸਕ੍ਰਿਤੀ ਵਿੱਚ ਪੰਚਮ ਪਿਤਾ ਚ ਬਚਨ ਕਰਦੇ ਨੇ, ਕਹਿੰਦੇ ਨੇ ਜਦੋਂ ਕੋਈ ਸੱਚ ਦੇ ਰਾਹ ਤੇ ਤੁਰੇਗਾ, ਕੁਝ ਲੋਕ ਉਹ ਨੇ ਜਿਹੜੇ ਉਹਨਾਂ ਦੀ ਕਮਾਈ ਵੇਖ ਕੇ ਉਹਨਾਂ ਦੇ ਸਤਕਾਰ ਵਿੱਚ ਕੋਈ ਮਾਇਆ, ਕੋਈ ਕੱਪੜੇ, ਕੋਈ ਜ਼ਮੀਨਾਂ, ਜਾਇਦਾਦਾਂ ਭੇਟ ਕਰਨ ਲਈ ਤਰਲੇ ਕਰਦੇ ਨੇ ਕਿ ਮੇਰੀ ਸੇਵਾ ਪ੍ਰਵਾਨ ਕਰੋ, ਜਿੱਥੇ ਮਰਜ਼ੀ ਲਾਓ। ਪਰ ਦੂਸਰੇ ਉਹ ਬਦਕਿਸਮਤ ਲੋਕ ਹੁੰਦੇ ਨੇ ਜਿਹੜੇ ਉਹਨਾਂ ਨੂੰ ਖਤਮ ਕਰਨ ਵਾਸਤੇ ਗੁਰੂ ਦੇ ਪਿਆਰੇ ਤਿਆਰ ਹੋ ਜਾਂਦੇ ਨੇ, ਹਰ ਵਾਰ ਆਣਗੇ ਉਹ। ਆਪ ਜੀ ਨੂੰ ਪਤਾ ਏ, ਧੰਨ ਗੁਰੂ ਅਰਜਨ ਸਾਹਿਬ ਤਾਂ ਆਪ ਪ੍ਰਤੱਖ ਵਾਹਿਗੁਰੂ ਨੇ ਨਾ, ਉਹਨਾਂ ਨੂੰ ਤੱਤੀਆਂ ਤਵੀਆਂ ਤੇ ਜਗਤ ਦੇ ਕੁਝ ਲੋਕਾਂ ਨੇ ਕਿਹਾ ਨਾ, ਤੱਤੀ ਤਵੀ ਤੱਕ ਪਹੁੰਚੇ ਕਲਗੀਆਂ ਵਾਲੇ ਪਿਤਾ ਜੀ ਦੇ ਚਾਰ ਚਪੇਰੇ, ਅਜੇ ਕਿ ਸਾਹਿਬ ਕਹਿੰਦੇ ਮਾਨਸ ਕੀ ਜਾਤ ਸਭੈ ਕੋ ਪਹਿਚਾਨਵੋ। ਸਾਰੀ ਜ਼ਿੰਦਗੀ ਜਿੱਥੇ ਲੱਖਾਂ ਕਰੋੜਾਂ ਲੋਕ ਸਤਿਗੁਰੂ ਦੇ ਚਰਨਾਂ ਦੀ ਧੂੜ ਲੋਚਦੇ, ਉੱਥੇ ਉਹਨਾਂ ਨੂੰ ਖਤਮ ਕਰਨ ਲਈ ਔਰੰਗਜ਼ੇਬ ਤੇ ਪਹਾੜੀਆਂ ਨੇ ਕਿਹੜੀ ਗੁਰੂ ਦੇ ਪਿਆਰਿਓ ਘੱਟ ਕੀਤੀ, ਕਿਹੜਾ ਕਿਲਾ ਨਹੀਂ ਬਣਾਇਆ ਖਤਮ ਕਰਨ ਲਈ, ਹਰ ਯਤਨ ਕੀਤਾ ਏ। ਆਖਿਰਕਾਰ ਹਜ਼ੂਰ ਸਾਹਿਬ ਪਠਾਨ ਤੋਂ ਸ਼ੁਰਾ ਵੀ ਗੁਰੂ ਦੇ ਪਿਆਰ ਤੋਂ ਕੰਜਰ ਵੀ ਮਰਵਾ ਕੇ ਚਾਈ ਤੇ ਮਾਰੀ ਗਏ। ਸਾਧ ਸੰਗ ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਆਂ ਕੋਲ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਸਹਿਣਸ਼ੀਲ ਸੰਤਨ ਸਾ ਮਿੱਤਰ ਦੁਰਜਨ ਹੈ। ਇੱਕ ਹੁੰਦੇ ਨੇ ਜਿਹੜੇ ਪਾਂਗ ਪਾਂਗ ਦੀ ਭੇਟਾ ਤੇ ਜਿਹੜੇ ਨਿੰਦਕ ਲੋਕ ਨੇ ਨਾ, ਉਹ ਪਿਆਰੋ ਹਥਿਆਰ ਨਾਲ ਮਾਰਨਾ ਚਾਹੁੰਦੇ, ਚਾਹੋ ਜਿਹੜਾ ਵੀ ਉਹਨਾਂ ਦੇ ਆ ਜਾਏ, ਲੋਕਾਂ ਨੂੰ ਪਤਾ ਵੀ ਨਾ ਲੱਗੇ। ਨਾਨਕ ਭੋਜਨ ਅਨ ਪ੍ਰਕਾਰੇ ਨਿੰਦਕ ਆਵਦ ਕੋਈ ਉਪਕਿਸ਼ਟ ਤੇ, ਉਹਨਾਂ ਨੂੰ ਉਹਨਾਂ ਦੀ ਵਡਿਆਈ ਭਾਉਂਦੀ ਨੇ। ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਜਦੋਂ ਉੱਚ ਸੇਵਾ ਤੋਂ ਇੱਕ ਪਾਸੇ ਮਾਣ ਵਡਿਆਈ ਮਿਲ ਰਹੀ ਹੈ, ਦੂਸਰੇ ਪਾਸੇ ਉੱਥੋਂ ਦੀ ਸੇਵਾ ਦਾ ਵੱਡੇ ਛੋਟਿਆਂ ਵਿੱਚ ਈਰਖਾ ਦੀ ਅੱਗ ਜਾ ਕੇ ਪਹਿਲਾਂ ਥੋੜਾ ਥੋੜਾ ਤੰਗ ਕੀਤਾ ਭੱਜਣਗੇ, ਜਦੋਂ ਨਹੀਂ ਭੱਜੇ ਭਜਾਣਾ ਹੀ ਸੀ ਨਾ, ਵੀ ਇਹਨਾਂ ਦੀ ਵਡਿਆਈ ਸਾਨੂੰ ਕੋਈ ਪੁੱਛਦਾ ਹੀ ਨਹੀਂ, ਬੰਦੇ ਦੀ ਬਦਕਿਸਮਤੀ ਹੈ ਵੇ। ਇਹ ਚਾਹੁੰਦਾ ਗੁਣ ਵੀ ਪੱਲੇ ਕੋਈ ਨਾ ਰੱਖਾਂ ਤੇ ਲੋਕਾਂ ਕੋਲੋਂ ਅਦਰ ਵੀ ਕਰਵਾਵਾਂ, ਇਹ ਚਾਹੁੰਦਾ ਏ ਵੀ ਅਸਲੀ ਫੁੱਲ ਵੀ ਨਾ ਲਾਵਾਂ, ਬਨੋਟੀ ਫੁੱਲਾਂ ਵਿੱਚੋਂ ਹੀ ਭੋਰੇ ਆ ਕੇ ਬਹਿਣ ਤੇ ਖੁਸ਼ਬੂ ਲੈ ਕੇ ਜਾ। ਇਹ ਚਾਹੁੰਦਾ ਨੀ ਮੇਰਾ ਦੀਪਾ ਬਲੇ, ਇਹ ਚਾਹੁੰਦਾ ਦੀਪਾ ਨਾ ਬਲੇ ਦੀਵੇ ਦੀ ਫੋਟੋ ਤੇ ਹੀ ਪਤੰਗੇ ਆ ਕੇ ਕੁਰਬਾਨ ਹੋਣ, ਇਹ ਨੀ ਕਦੇ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੇ ਮਿੱਠਾ ਹੋਵੇ ਨਾ ਜਿੱਥੇ ਮਰਜ਼ੀ ਧਰ ਦਿਓ, ਕੀੜੀਆਂ ਨੂੰ ਸਦਨਾ ਨੀ ਪੈਂਦਾ, ਆਪਣੇ ਆਪ ਹੀ ਉਹ ਮਿੱਠੇ ਤੱਕ ਪਹੁੰਚ ਜਾਂਦੀਆਂ ਨੇ। ਕਹਿੰਦੇ ਦੀਵਾ ਬਾਲੋ ਸਹੀ, ਭਾਵੇਂ ਜੰਗਲ ਚ ਬਾਲੋ ਭਾਵੇਂ ਸ਼ਹਿਰਾਂ ਚ, ਆਪਣੇ ਆਪ ਹੀ ਪਤੰਗੇ ਆਉਣਗੇ। ਬਲਾਣਾ ਤੇ ਨੀ ਨਾ ਪੈਂਦਾ, ਕੋਲ ਕੋਲ ਖਿੜਿਆ ਹੋਵੇ ਸਹੀ, ਭੋਰੇ ਆਪਣੇ ਆਪ ਆਉਣਗੇ। ਸਾਧ ਸੰਗਤ ਜਿੱਥੇ ਸੱਚ ਹੋਵੇ ਉੱਥੇ ਸਤਿਕਾਰ ਆਪਣੇ ਆਪ ਹੀ ਆਉਣਾ ਏ, ਕਿਉਂਕਿ ਅੰਦਰੋਂ ਨੀਵੇਂ ਹੁੰਦੇ ਨੀਵੀਂ ਜਗ੍ਹਾ ਤੇ ਪਾਣੀ ਜਿਵੇਂ ਚਾਰ ਚਪੇੜ ਆਉਂਦਾ ਏ ਨਾ, ਇਵੇਂ ਜਦੋਂ ਕੋਈ ਅੰਦਰੋਂ ਨੀਵਾਂ ਕੋਈ ਰੱਬ ਨੂੰ ਪਿਆਰ ਕਰੇ ਤੇ ਸਾਰੀ ਸ੍ਰਿਸ਼ਟੀ ਉਹਦੇ ਸਾਹਮਣੇ ਝੁਕਦੀ, ਝੁਕਣ ਲਈ ਮਜਬੂਰ ਹੋ ਜਾਂਦੀ ਏ, ਉਹ ਨੀ ਚੁਕਾਉਂਦੇ। ਜਦੋਂ ਇਹਨਾਂ ਨੇ ਯਤਨ ਕੀਤਾ ਮਹਾਂਪੁਰਖ ਸੇਵਾ ਵਿੱਚ ਮਗਨ ਰਹੇ, ਇਹਨਾਂ ਨੇ ਫਿਰ ਇੱਕ ਦਿਨ ਪੜ ਕੇ ਬਾਬਾ ਜੀ ਨੂੰ ਬਹੁਤ ਵਧੇਰੇ ਮਾਰ ਕੁਟਾਈ ਕੀਤੀ, ਮਾਰ ਕੁਟਾਈ ਕਰਕੇ ਦੰਦ ਵੀ ਭੰਨ ਦਿੱਤੇ। ਜਦੋਂ ਦੰਦ ਭੱਜੇ ਇਹਨਾਂ ਨੂੰ ਤੋਰ ਦਿੱਤਾ ਲੰਗਰਾਂ ਵੱਲੋਂ, ਜਦੋਂ ਕੱਢਿਆ ਸਟੇਸ਼ਨ ਕੋਲ ਚਲੇ ਗਏ, ਖੁਰੇ ਅੰਦਰ ਆਇਆ ਹੋਵੇਗਾ ਚਲੀਏ ਪੰਜਾਬ, ਇਹ ਲੋਕ ਸ਼ਾਇਦ ਇੱਥੇ ਨਹੀਂ ਰਹਿਣ ਦੇਣਗੇ। ਦਰਖਤ ਥੱਲੇ ਬੈਠੇ ਨੇ ਮਾਰ ਕੁੱਟ ਖਾ ਕੇ, ਉੱਚ ਬੈਠੇ ਅੰਦਰੋਂ ਅਰਦਾਸ ਨਿਕਲੀਏ, ਕਲੀਆਂ ਵਾਲਿਆ ਮੈਂ ਤਾਂ ਤੇਰੀ ਖੁਸ਼ੀ ਲੈਣ ਆਇਆ ਸਾਂ, ਮੈਂ ਤਾਂ ਸਾਰਾ ਕੁਛ ਛੱਡ ਛਡਾ ਕੇ ਤੇਰੀ ਸੇਵਾ ਕਰਨੀ ਚਾਹੁੰਦਾ ਵਾਂ, ਤੇਰੀਆਂ ਸੰਗਤਾਂ ਦੀ ਸੇਵਾ ਕਰਨੀ ਚਾਹੁੰਦਾ ਸਾਂ, ਇਹ ਲੋਕ ਅੱਜ ਇਸ ਧਰਤੀ ਤੋਂ ਹੀ ਮੈਨੂੰ ਬਾਹਰ ਕੱਢਣਾ ਚਾਹੁੰਦੇ, ਮੈਂ ਕਿੱਧਰ ਜਾਵਾਂ, ਮੈਨੂੰ ਕੋਈ ਰਾਹ ਪਾ। ਜਦੋਂ ਬਹੁਤ ਵਧੇਰੇ ਅੰਦਰੋਂ ਗੁਰੂ ਕੇ ਪਿਆਰੇ ਅੰਦਰੋਂ ਪੁਕਾਰ ਅਰਦਾਸ ਨਿਕਲੇ, ਉੱਥੇ ਪਹਿਲੀ ਵਾਰ ਇਹ 1912 ਦੀ ਗੱਲ, ਜਦੋਂ ਕਲਗੀਆਂ ਵਾਲੇ ਪਿਤਾ ਨੇ ਪ੍ਰਤੱਖ ਹੋ ਕੇ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਦਰਸ਼ਨ ਦਿੱਤੇ। ਉਹ ਪ੍ਰਤੱਖ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ, ਇਹ ਨਹੀਂ ਹੁੰਦਾ ਵੀ ਜਿਵੇਂ ਤੁਸੀਂ ਆ ਕੇ ਸਾਹਮਣੇ ਖਲੋ ਗਏ ਹੋ ਤੇ ਪਿਆਰੇ ਇਵੇਂ ਮਹਾਰਾਜ ਜੀ ਖਲੋਣਗੇ, ਉਹ ਖਲੋ ਜਾਣ ਸਾਨੂੰ ਵੀ ਨਜ਼ਰ ਆਉਣਗੇ, ਆਉਣਗੇ ਜਿਨ੍ਹਾਂ ਨੂੰ ਉਹਨਾਂ ਨੇ ਅੱਖਾਂ ਦਿੱਤੀਆਂ ਹੋਈਆਂ ਨੇ। ਅੱਜ ਵੀ ਤਾਂ ਹੈ ਨਾ, ਪਰ ਨਜ਼ਰ ਤੇ ਨਹੀਂ ਨਾ ਆਉਂਦੇ ਸਾਰਿਆਂ ਨੂੰ, ਨਜ਼ਰ ਤੇ ਉਹਨਾਂ ਨੂੰ ਨੇ ਜਿਨ੍ਹਾਂ ਨੂੰ ਉਹ ਆਪ ਦਿਖਾਣ। ਸਾਹਿਬ ਕਹਿੰਦੇ ਤਿੰਨ ਦੇਖਿਆ ਜਿਸ ਆਪ ਦਿਖਾਏ, ਜਿਹਨੂੰ ਆਪ ਦਿਖਾਉਣਾ ਚਾਹੇ ਉਹਨਾਂ ਨੂੰ ਦਿਖਾ ਹੀ ਦਿੰਦਾ ਏ, ਜਿਨ੍ਹਾਂ ਨੇ ਵੇਖ ਲਿਆ ਨਾ ਉਹਨਾਂ ਨੇ ਉੱਚੀ ਉੱਚੀ ਕਿਹਾ ਦੋਏ ਦੋਏ ਲੋਚਨ ਵੇਖਾ, ਓਂਕਾਰ ਬਿਨ ਔਰ ਨ ਦੇਖਾ, ਨੈਣ ਰਕੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਹੋਇਆ ਕੀ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਚਿਤ ਬਚਨ ਕਿਹਾ, ਕਹਿਣ ਲੱਗੇ ਨਿਧਾਨ ਸਿੰਘ ਸਾਹਿਬ ਨਿਰਾਸ਼ ਨਹੀਂ ਹੋਣਾ, ਇਸ ਤਲ ਤੱਕ ਤੈਨੂੰ ਪਹੁੰਚ ਨਹੀਂ ਪੈਣਾ ਸੀ, ਦੁਨੀਆਂ ਵੱਲੋਂ ਇਤਨਾ ਨਿਰਾਦਰ ਇੱਜ਼ਤ ਮਾਣ ਵੀ ਮਿਲਿਆ ਏ, ਪੰਜਾਬ ਨਹੀਂ ਜਾਣਾ, ਇਸੇ ਧਰਤੀ ਤੇ ਬੈਠ ਕੇ ਤੁਸਾਂ ਨੇ ਲੰਗਰਾਂ ਦੀ ਸੇਵਾ ਕਰਨੀ ਏ। ਉਦੋਂ ਵਰ ਦਿੱਤਾ ਸਾਨੇ ਖੀਸਾ ਤੇਰਾ ਤੇ ਹੱਥ ਮੇਰਾ ਹੀ ਹੋਏਗਾ, ਉਸ ਦੇ ਵਿੱਚ ਬਰਕਤਾਂ ਜਿਹੜੀਆਂ ਰਹਿਮਤਾਂ ਨੇ ਸਤਿਗੁਰੂ ਕਹਿੰਦੇ ਅਸੀਂ ਪਾਵਾਂਗੇ। ਬਸ ਤੁਸੀਂ ਇਸ ਤਰ੍ਹਾਂ ਹੀ ਬਚਨ ਕਿਹਾ ਜਾਂਦਾ ਏ ਵੀ ਦੇਖ ਖੀਸਾ ਮੇਰਾ ਤੇ ਹੱਥ ਤੇਰਾ, ਗੱਲ ਤੇ ਇੱਕੋ ਹੀ ਹੁੰਦੀ ਏ ਗੁਰੂ ਕੇ ਪਿਆਰਿਓ, ਵੀ ਕਲਗੀਆਂ ਵਾਲੇ ਨੇ ਕਿਹਾ ਖੀਸੇ ਜੇਬ ਵਿੱਚ ਅਸੀਂ ਸਾਰਾ ਕੁਝ ਇੰਨਾ ਕੁਝ ਪਾਵਾਂਗੇ ਜਿਹੜਾ ਕਦੇ ਮੁੱਕਣ ਵਿੱਚ ਨਹੀਂ ਆਇਆ। ਉਹਦੇ ਅਰਥ ਇਹ ਨੇ ਬਸ ਜਦੋਂ ਇਹ ਬਚਨ ਕਿਹਾ, ਤੁਸੀਂ ਹੋਰ ਗੱਲ ਚ ਵੇਖਿਆ ਜੀ ਗਿਆਨੀ ਗਿਆਨ ਸਿੰਘ ਦਾ ਨਾਂ ਸੁਣਿਆ ਹੋਣਾ ਤੁਸਾਂ, ਜਿਨ੍ਹਾਂ ਨੇ ਪੰਜ ਪ੍ਰਕਾਸ਼ ਲਿਖਿਆ ਇਤਿਹਾਸ, ਉਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਕੋਲ ਨੌਕਰੀ ਕਰਦੇ ਸਨ, ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਕਰਦੇ। ਹਾਲਾਤ ਬਣੇ ਪਿਆਰੇ ਕੁਰਾ ਕਿਧਰੇ ਮੁਹਿੰਮ ਦੇ ਕੇ ਗੋਲਕੀ ਵੱਜੀ ਇੱਕ ਲੱਤ ਉਹਨਾਂ ਦੀ ਚਲੇ ਗਈ ਇੱਕ ਲੱਤ ਰਹਿ ਗਈ ਉਧਰੋਂ ਰਾਜ ਭਾਗ ਚਲਾ ਗਿਆ ਘਰ ਆ ਗਏ ਗਰੀਬੀ ਬਹੁਤ ਆ ਗਈ ਆਪਣੀਆਂ ਪ੍ਰਜਾਇਤਾਂ ਨਾਲ ਮਿਲ ਕੇ ਚਰਖਾ ਵੀ ਉਹਨਾਂ ਨੇ ਕੱਤ ਕੇ ਗੁਜ਼ਾਰਾ ਕਰਨਾ ਚਾਹਿਆ ਮੇਰੇ ਤਾਣੇ ਇੰਨੇ ਵੱਜ ਗਏ ਉਹਨਾਂ ਨੂੰ ਭੁੱਖ ਦੇ ਦੁੱਖੋਂ ਤੰਗ ਆ ਕੇ ਖੂਹ ਚ ਛਾਲ ਮਾਰਨ ਲੱਗੇ ਚਲੇ ਗਏ ਬਾਹਰ ਅਰਦਾਸ ਕੀਤੀ ਹੈ ਮੇਰੇ ਨਿਰੰਕਾਰ ਜ਼ਿੰਦਗੀ ਮੈਨੂੰ ਪਿਆਰੀ ਏ ਪਰ ਜ਼ਿੰਦਗੀ ਨੂੰ ਸੰਭਾਲ ਤੁਸੀਂ ਰੋਜ਼ੀ ਰੋਟੀ ਤੂੰ ਮੇਰੇ ਭਾਗ ਵਿੱਚ ਨਹੀਂ ਲਿਖੀ ਮੈਂ ਜ਼ਿੰਦਗੀ ਦਾ ਅੰਤ ਕਰਦਾ ਹਾਂ ਉੱਥੇ ਸਵਾਲ ਸੀ ਆਪਣੀ ਰੋਜ਼ੀ ਦਾ ਬਾਬਾ ਨਿਧਾਨ ਸਿੰਘ ਸਾਹਿਬ ਦੇ ਸਾਹਮਣੇ ਸਵਾਲ ਏ ਉਹਦੀ ਸੇਵਾ ਤੇ ਖੁਸ਼ੀ ਦਾ ਵਿਚਾਰਨਾ ਇਸ ਗੱਲ ਨੂੰ ਜਦੋਂ ਉਹਨਾਂ ਨੇ ਐਨ ਇਸ ਮੋੜ ਤੇ ਪਹੁੰਚੇ ਅਰਦਾਸ ਕਰਕੇ ਜਦੋਂ ਖੂਹ ਛਾਲ ਮਾਰਨ ਦੀ ਤਿਆਰੀ ਕੀਤੀ ਤੇ ਇੱਕ ਸਾਧੂ ਦੇ ਰੂਪ ਵਿੱਚ ਸਾਈਂ ਆਇਆ ਕੌਣ ਆਇਆ ਅਸੀਂ ਕੁਛ ਕਹਿ ਸਕਦੇ ਇੱਕ ਸਾਧੂ ਸਾਹਮਣੇ ਆ ਕੇ ਖਲੋ ਗਿਆ ਕਹਿਣ ਲੱਗੇ ਗਿਆਨ ਸਿੰਘ ਇੱਥੇ ਕਿਵੇਂ ਆਇਓ ਜ਼ਿੰਦਗੀ ਦਾ ਅੰਤ ਕਰਨ ਲਈ ਆਇਆ ਕਾਹਦੇ ਲਈ ਕਹਿਣ ਲੱਗੇ ਤੂੰ ਮੇਰੀ ਬਾਤ ਹੀ ਨਹੀਂ ਪੁੱਛਦਾ ਰੋਟੀ ਦੇ ਦੁੱਖੋਂ ਮੈਂ ਜ਼ਿੰਦਗੀ ਦਾ ਅੰਤ ਕਰ ਰਿਹਾ ਤੂੰ ਮੇਰੀ ਗੱਲ ਹੀ ਨਹੀਂ ਸੁਣਦਾ ਦੋ ਵਕਤ ਨਹੀਂ ਇੱਕ ਵਕਤ ਤਾਂ ਰੋਟੀ ਮਿਲੇ ਮਹਾਂਪੁਰਸ਼ ਕਹਿੰਦੇ ਮਰਨਾ ਨਹੀਂ ਜਾ ਤੇਰੇ ਤੇ ਸਤਿਗੁਰੂ ਮੇਲ ਕਰਨਗੇ ਅੱਜ ਤੂੰ ਕਹਿਣਾ ਨਾ ਵੀ ਤੇਰੀ ਕੁਛ ਸੁਣਦਾ ਨਹੀਂ ਤੇਰੇ ਕੋਲੋਂ ਗੁਰੂ ਇਹੋ ਜਿਹੀ ਸੇਵਾ ਲਵੇਗਾ ਸਾਰਾ ਪੰਚ ਗੁਰੂ ਦੀ ਖਲੂ ਇਹ ਵਿੱਚ ਖਲੋ ਕੇ ਤੇਰੇ ਮੂੰਹ ਤੋਂ ਨਿਕਲੇ ਤੇ ਬੋਲਾਂ ਨੂੰ ਬੜੇ ਆ ਲੱਗੇਗਾ ਉਹਨਾਂ ਨੇ ਲਿਖਿਆ ਨਾ ਆ ਗਿਆ ਭਾਈ ਅਕਾਲ ਕੇ ਤਵੀ ਚਲਾਇਓ ਪੰਚ ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ ਕਿੱਥੇ ਆਦਮੀ ਮੌਤ ਨੂੰ ਪਿਆਰ ਕਰਦਾ ਤੇ ਕਿੱਥੇ ਸਹਿਜ ਸੇਵਾ ਲੈਣ ਲਈ ਉਹਨਾਂ ਨੂੰ ਕਿੱਧਰ ਪ੍ਰੇਰਿਤ ਕਰਨ ਬਾਬਾ ਨਿਧਾਨ ਸਿੰਘ ਸਾਹਿਬ ਨੇ ਨਵੀਨਾ ਕਾਟ ਤੋਂ ਜਦੋਂ ਸੇਵਾ ਪ੍ਰਾਰੰਭ ਕੀਤੀ ਗੁਰੂ ਕੇ ਪਿਆਰਿਓ ਸੇਵਾ ਕਰਦੇ ਕਰਨ ਤੇ ਬਸ ਕਿਉਂਕਿ ਉਹ ਸਤਿਗੁਰੂ ਜੀ ਨੇ ਆਪ ਵਰਤਣਾ ਵਿੱਚ ਦੇਖੋ ਕੇ ਇੱਕ ਇੱਥੇ ਚੇਤਾ ਰੱਖਣਾ ਸਤਿਗੁਰ ਪਹਿਲਾਂ ਵੀ ਸਨ ਪਰ ਸਤਿਗੁਰ ਹੁਣ ਵੀ ਨੇ ਹੁਣ ਤੇ ਪਹਿਲਾਂ ਵਿੱਚ ਕੀ ਅੰਤਰ ਕੀ ਬਾਬਾ ਨਿਧਾਨ ਸਿੰਘ ਸਾਹਿਬ ਦੇ ਸੇਵਾ ਕਰਨ ਵਿੱਚ ਕੋਈ ਫਰਕ ਸੀ ਕਿ ਜਾਂ ਸਤਿਗੁਰੂ ਦੀ ਖੇਡ ਪਿਆਰ ਸੇਵਾ ਵਿੱਚ ਫਰਕ ਨਹੀਂ ਪਹਿਲਾਂ ਸਤਿਗੁਰੂ ਨੇ ਜਿਨ੍ਹਾਂ ਨੂੰ ਏਡੀ ਵੱਡੀ ਬਖਸ਼ਿਸ਼ ਕਰਨੀ ਹੋਵੇ ਉਹਨਾਂ ਦੇ ਪਹਿਲਾਂ ਅੰਦਰ ਨੂੰ ਉਹਨਾਂ ਨੇ ਮਾਰਨਾ ਪੈਂਦਾ ਦੁਨੀਆਂ ਵੱਲੋਂ ਜਿੰਨਾ ਚਿਰ ਉਹ ਅੰਦਰ ਖਾਲੀ ਨਹੀਂ ਹੋਣਾ ਓਨਾ ਚਿਰ ਉਹ ਦਾਤ ਅਮੋਲਕ ਨਹੀਂ ਪਾਣੀ ਦਾਤ ਅਮੋਲਕ ਪਾਉਣ ਲਈ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਇਹਨਾਂ ਰਾਹਾਂ ਚੋਂ ਲੰਘਣਾ ਪਿਆ ਜਦੋਂ ਹੁਣ ਸੇਵਾ ਪ੍ਰਾਰੰਭ ਕਰੀਏ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਸਾਰੀ ਸੰਗਤ ਪਹਿਲੇ ਨਾਲ ਵੀ ਵਧੇਰੇ ਅਦਬ ਵਿੱਚ ਜੁੜ ਗਏ ਗੁਰੂ ਕੇ ਪਿਆਰਿਓ ਬਾਬਾ ਜੀ ਦਾ ਮੁੱਖ ਕੰਮ ਹੈ ਸੇਵਾ ਕਰਨੀ ਪਰ ਤੁਹਾਨੂੰ ਪਤਾ ਜਦੋਂ ਸਾਹਿਬ ਦੇ ਘਰ ਸੰਗਤਾਂ ਆਉਂਦੀਆਂ ਨੇ ਤੇ ਉਹ ਕੇਵਲ ਨਮਸਕਾਰ ਕਰਨ ਨਹੀਂ ਆਉਂਦੀਆਂ ਪਿਆਰਿਓ ਹਰ ਆਦਮੀ ਕਿਸੇ ਨਾ ਕਿਸੇ ਗੱਲ ਤੋਂ ਛੁੜਿਆ ਹੋਇਆ ਹੈ ਕਿਸੇ ਨੂੰ ਪੈਸੇ ਦੀ ਥੋੜ ਕਿਸੇ ਨੂੰ ਸਾਧ ਸੰਗਤ ਦੀ ਪੁੱਤ ਦੀ ਥੋੜ ਕਿਸੇ ਨੂੰ ਗੁਰੂ ਕੇ ਪਿਆਰਿਓ ਇਹਦੇ ਤੋਂ ਇਲਾਵਾ ਕੋਈ ਰੋਗ ਲੱਗਦੇ ਨੇ ਸਰੀਰ ਦੀ ਅਰੋਗਤਾ ਚਾਹੁੰਦੇ ਨੇ ਉਹ ਹਰ ਆਦਮੀ ਕੋਈ ਨਾ ਕੋਈ ਦੁੱਖ ਲੈ ਕੇ ਆਉਂਦਾ ਹੈ ਤੇ ਜਦੋਂ ਉਹਨਾਂ ਨੂੰ ਪਤਾ ਸਤਿਗੁਰੂ ਕੋਲ ਬੇਨਤੀਆਂ ਕਰਦੇ ਵਿਸ਼ਵਾਸ ਨੂੰ ਪੂਰਾ ਬਣਦਾ ਤੇ ਫਿਰ ਉਹ ਰੱਬ ਦੇ ਪਿਆਰਿਆਂ ਕੋਲ ਛੇਤੀ ਨਾਲ ਜਾਂਦੇ ਨੇ ਇੱਕ ਵਾਰ ਮਹਾਂਪੁਰਖ ਪੂਨੇ ਗਏ ਹੋਏ ਸਨ ਬਾਬਾ ਨਿਧਾਨ ਸਿੰਘ ਸਾਹਿਬ ਤੇ ਜਦੋਂ ਗਏ ਨਾ ਪੂਨੇ ਤੇ ਸੰਗਤ ਚ ਬੈਠੇ ਤੇ ਇੱਕ ਪਰਿਵਾਰ ਨੇ ਨਾ ਇੱਕ ਆਦਮੀ ਨੂੰ ਮੰਜੇ ਤੇ ਲਟਾ ਕੇ ਤੇ ਇਹਨਾਂ ਦੇ ਸਾਹਮਣੇ ਲਿਆ ਕੇ ਮੰਜਾ ਡਾ ਦਿੱਤਾ ਕਹਿਣ ਲੱਗੇ ਦੁਨੀਆਂ ਦੇ ਘਰ ਬੈਠ ਕੇ ਡਾਕਟਰ ਕੋਲੋਂ ਇਲਾਜ ਕਰਾ ਲਿਆ ਇਹਨੇ ਨੀ ਇਹਨੂੰ ਕੋਈ ਆਰਾਮ ਆ ਰਿਹਾ ਇਹਨੇ ਨੀ ਜੇ ਬਚਣਾ ਜੇ ਬਚਾ ਸਕਦੇ ਹੋ ਤੇ ਕੇਵਲ ਤੁਸੀਂ ਬਚਾ ਸਕਦੇ ਹੋ ਬਾਬਾ ਨਿਧਾਨ ਸਿੰਘ ਸਾਹਿਬ ਕਹਿਣ ਲੱਗੇ ਸੰਗਤ ਜੀ ਇੰਜ ਕਰੋ ਇਸ ਸ਼ਰਨ ਵਿੱਚ ਆ ਗਿਆ ਏ ਕਲਗੀਆਂ ਵਾਲੇ ਦੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੀ ਸ਼ਰਨ ਵਿੱਚ ਆਇਆ ਇਹਦੀ ਲਾਜ ਰੱਖਿਓ ਸਾਰੇ ਥੋੜਾ ਥੋੜਾ ਦੁੱਖ ਲੈ ਲਓ ਇਹਦਾ ਦੁੱਖ ਦੂਰ ਹੋ ਜਾਏਗਾ ਕਹਿਣ ਲੱਗੇ ਉੱਠੋ ਕੌਣ ਇਹਨਾਂ ਦਾ ਦੁੱਖ ਥੋੜਾ ਥੋੜਾ ਲੈਣ ਤੋਂ ਤਿਆਰ ਹੋ ਸਾਰੇ ਨੇ ਨੀਂਦ ਨੀ ਪਾ ਲਈ ਦੁੱਖ ਥੋੜਾ ਤੂੰ ਲੈਂਦਾ ਏ ਕਹਿੰਦੇ ਸਾਡੇ ਤੇ ਆਪਣੇ ਨੀ ਮੁੱਕਦੇ ਅਸੀਂ ਕਿਸੇ ਦੂਸਰੇ ਦੇ ਦੁੱਖ ਕੀ ਲੈਣੇ ਕੋਈ ਜਿਹਨੂੰ ਪੁੱਛੋ ਭਰਿਆ ਹੀ ਪਿਆ ਨਾ ਸਾਹਿਬ ਜੀ ਦੇ ਬਚਨ ਵੀ ਨੇ ਨਾ ਹਜ਼ੂਰ ਕਹਿੰਦੇ ਬਾਲੀ ਰੋਵੇ ਨਾ ਪਤਾ ਨਾਨਕ ਦੁਖੀਆ ਸਭ ਸੰਸਾਰ ਕਹਿਣ ਲੱਗੇ ਜਿਹਨੂੰ ਪੁੱਛੋ ਬਸ ਉਹ ਆਪਣੇ ਦੁੱਖ ਨਾਲ ਹੀ ਭਰਿਆ ਪਿਆ ਹੈ ਸਾਹਿਬਾਂ ਦੇ ਬਚਨ ਵੀ ਨੇ ਨਾ, ਕਹਿੰਦੇ ਵੀ ਕਿਹਦੇ ਕੋਲ ਬੇਨਤੀ ਕਰਾਂ, ਜਿਹਦੇ ਕੋਲ ਵੀ ਕਰਦਾ ਉਹ ਆਪਣੇ ਦੁੱਖ ਅਗੋ ਸੁਣਾਉਣ ਲੱਗ ਪੈਂਦਾ ਏ। ਕਿਸੇ ਨਾਲ ਲਿਆ, ਕਹਿਣ ਲੱਗੇ ਅੱਛਾ ਜੇ ਤੁਸੀਂ ਨੀ ਲੈਣਾ, ਹੁਣ ਬਚਨ ਹੋ ਗਿਆ, ਸਾਰਾ ਦੁੱਖ ਅਸੀਂ ਆਪਣੇ ਤੇ ਲੈ ਲੈਂਦੇ ਹਾਂ। ਦੁੱਖ ਲੈ ਕੇ ਪਿਆਰਿਓ ਇਹ ਵੀ ਨੀ ਹੁੰਦਾ ਵੀ ਚੋਲੇ ਪਾ ਕੇ ਤੁਰ ਪੈਂਦੇ ਨੀ, ਇਹੋ ਜਿਹੇ ਮਹਾਂਪੁਰਸ਼ ਵੀ ਲੋਕੀ ਸਭ ਚੰਗਾ ਕਹਿਣ, ਲੋਕਾਂ ਵੱਲੋਂ ਤਾਂ ਇਹਨਾਂ ਦੀ ਆਸ ਬਿਲਕੁਲ ਮਰੀ ਹੁੰਦੀ ਏ, ਲੋਕਾਂ ਕੋਲੋਂ ਲੈਣ ਦੀ ਭਾਵਨਾ ਨਾਲ ਨੀ ਸੇਵਾ ਕਰਦੇ, ਲੋਕਾਂ ਨੂੰ ਸੁੱਖ ਦੇਣ ਲਈ ਇਸ ਰਸਤੇ ਨੂੰ ਚੁਣਦੇ ਨੇ। ਇਹ ਕੋਈ ਤਾਂ ਉਲਟਾ ਰਸਤਾ ਏ। ਅਸੀਂ ਕਈ ਵਾਰ ਧਰਮ ਦੇ ਰਾਹ ਤੇ ਤੁਰਦੇ ਹਾਂ, ਅੰਦਰ ਸਾਡਾ 100% ਦੁਨੀਆ ਦੇ ਰਾਹ ਤੇ ਤੁਰਦਾ ਹੈ, ਬਾਹਰੋਂ ਨੀ ਕਿਧਰੋਂ ਮਾਣ ਮਿਲਿਆ, ਧਰਮ ਦੇ ਨਾਂ ਤੇ ਲੈ ਲਓ, ਲੈਣਾ ਹੀ ਇਹਨਾਂ ਮਾਣ ਅਹੰਕਾਰ ਹੀ ਇਕੱਠਾ ਕਰਨਾ ਹੈ, ਇੱਥੇ ਕੋਈ ਨਾ ਕੋਈ ਸਬੱਬ ਬਣਾ ਲਓ। ਨਹੀਂ ਪਿਆਰਿਓ, ਉਹਦੇ ਨਾਲ ਲੋਕ ਤਾਂ ਮਾਣ ਦੇ ਦੇਣਗੇ ਪਰ ਅੰਦਰ ਦੇ ਦੁੱਖ ਦੀ ਗਿਣਤੀ ਵੱਧਦੀ ਜਾਏਗੀ। ਅਸ਼ਾਂਤ ਹੋਵੋਗੇ, ਕਦੇ ਵੇਖਣਾ ਇੱਕ ਨਿੱਕਾ ਜਿਹਾ ਫਾਰਮੂਲਾ, ਆਪਣੇ ਆਪ ਦੀ ਗੱਲ ਕਰਦਾ ਵੀ ਸਾਰੇ ਵੱਖਰੇ ਵੱਖਰੇ, ਜੇ ਸੇਵਾ ਸੁਣਨ ਕਰਦਿਆਂ ਅੰਦਰ ਮਨ ਅਸ਼ਾਂਤ ਏ ਤੇ ਇਹਦਾ ਇੱਕੋ ਮਤਲਬ ਏ ਸੇਵਾ ਕਰਨ ਦਾ ਢੰਗ ਨੀ ਸਾਡਾ ਠੀਕ ਅਜੇ। ਸੇਵਾ ਕੀ ਤੇ ਅਸ਼ਾਂਤੀ ਕੀ, ਦੋ ਚੀਜ਼ਾਂ ਦਾ ਮੇਲ ਕੀ? ਕਦੇ ਧੁੱਪ ਤੇ ਛਾਂ ਦਾ ਮੇਲ ਹੋਇਆ, ਚਾਨਣ ਤੇ ਹਨੇਰੇ ਦਾ ਮੇਲ ਹੋਇਆ? ਨਹੀਂ, ਸਾਡੇ ਕੋਲ ਢੰਗ ਨੀ ਹੋਏਗਾ। ਇਹਨਾਂ ਲੋਕਾਂ ਦੇ ਦੰਦ ਵੀ ਭਾਵੇਂ ਲੋਕਾਂ ਨੇ ਤੋੜੇ ਪਰ ਅੰਦਰ ਦੀ ਸ਼ਾਂਤੀ ਨੀ ਕਦੇ ਭਾਵ ਹੁੰਦੇ, ਅੰਦਰੋਂ ਉਸੇ ਤਰ੍ਹਾਂ ਸ਼ਾਂਤ। ਪਤਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਕੋਈ ਸੱਚੀ ਮੁੱਚੀ ਸੱਚ ਨਾਲ ਜੁੜਦਾ ਹੈ ਨਾ, ਉਹਦਾ ਜੀਵਨ ਚੰਦਨ ਵਰਗਾ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਈ ਸ਼ੱਕ ਨੀ ਰਹਿਣ ਦਿੰਦੇ, ਪੂਰੇ ਜੋ ਹੋਏ ਆਪ ਪਰਮੇਸ਼ਰ। ਕਹਿਣ ਲੱਗੇ ਚੰਦਨ ਦੇ ਕੋਲ ਕੀ ਹੈ, ਉਹਨੇ ਕਿਸੇ ਤੋਂ ਕੁਝ ਲੈਣਾ ਨਹੀਂ, ਜਿਹੜਾ ਉਹਦੇ ਕੋਲ ਆ ਗਿਆ ਉਸ ਨੂੰ ਉਹਨਾਂ ਨੇ ਖੁਸ਼ਬੂ ਵੀ ਦੇਣੀ ਹੈ ਤੇ ਠੰਡਕ ਵੀ ਦੇਣੀ ਹੈ। ਕੇਵਲ ਦੇਣੀ ਹੈ ਨਾ, ਰੱਬ ਨਾਲ ਜੁੜੀ ਕੋਈ ਆਤਮਾ ਦੁਨੀਆਂ ਤੋਂ ਨੀ ਕੁਛ ਮੰਗਦੀ ਪਰ ਦੁਨੀਆਂ ਸਾਨੂੰ ਕੁਝ ਦੇਵੇ, ਇਹ ਕੇਵਲ ਵੰਡਣਾ ਜਾਣਦੇ ਨੇ। ਸਾਧ ਸੰਗ ਸਤਿਗੁਰੂ ਜੀ ਦਾ ਬਚਨ ਨੇ ਨਾ, ਕਹਿੰਦੇ ਕਬੀਰ ਸੰਤਨ ਛਾੜੈ ਸੰਤਈ। ਇਹ ਬਾਹਰਲੇ ਕਿਸੇ ਡੇਰੇ ਦੀ, ਬਾਹਰਲੇ ਕਿਸੇ ਅਸਥਾਨ ਦੀ ਨੀ ਗੱਲ ਹੁੰਦੀ, ਸੰਤਤਾ ਹੀ ਅੰਦਰ ਹੁੰਦੀ ਹੈ ਸ਼ੁਭ ਗੁਣਾਂ ਦੀ। ਕਹਿੰਦੇ ਉਹ ਨੀ ਛੱਡਦਾ, ਕਿਉਂ ਨੀ ਛੱਡਦਾ? ਜੋ ਕੋਟਕ ਮਿਲੇ ਅਸੰਤ, ਸਾਖਤ ਲੋਕ ਰੱਬ ਦੇ ਵਿਰੋਧੀ ਲੋਕ ਉਹਨੂੰ ਕਰੋੜਾਂ ਦੀ ਗਿਣਤੀ ਵਿੱਚ ਘੇਰ ਲੈਣ, ਉਹ ਕਦੇ ਆਪਣੇ ਸ਼ੁਭ ਗੁਣਾਂ ਦਾ ਤਿਆਗ ਨਹੀਂ ਕਰੇਗਾ। ਚਾਰ ਚਪੇਰੇ ਚੰਦਨ ਦੇ ਸਾਫ ਹੁੰਦੇ ਨੇ, ਸਤਿਗੁਰੂ ਜੀ ਦਾ ਬਚਨ ਵੀ ਹੈ ਨਾ, ਕਹਿੰਦੇ ਮਲਿਆਗਰ ਕੋਈ ਹੰਗਮ ਬੇੜਿਓ। ਭਿਉਂਗਮ ਦਾ ਕੰਡਾ ਸਾਫ ਮਲਿਆਗਰ ਚੰਦਨ ਨੂੰ ਕਹਿੰਦੇ ਵੀ ਚੰਦਨ ਦੇ ਚਾਰ ਚਪੇਰੇ ਸਾਫ ਲਪੇਟੇ ਹੋਏ ਨੇ ਤਾਂ ਸੀਤਲ ਤਾਂ ਨਾ ਤਜੰਤ, ਇਹ ਤਾਂ ਵੀ ਨੀ ਆਪਣੀ ਟੰਡਤ ਛੱਡ ਦੇ। ਬਾਬਾ ਨਿਧਾਨ ਸਿੰਘ ਸਾਹਿਬ ਦੇ ਚਾਰ ਚਪੇਰੇ ਫਿਰ ਉਹ ਵਿਰੋਧ ਪਾ ਲਏ ਨੇ, ਖੁਰੇ ਕਿੰਨੇ ਕੁ ਲੋਕ ਨੇ ਜਿਹੜੇ ਮਿਹਣੇ ਮਾਰਦੇ ਨੇ ਆ ਕੇ, ਕਿੰਨੇ ਕੁ ਲੋਕ ਨੇ ਜਿਹੜੇ ਉਹਨਾਂ ਕੋਲ ਮਾਰਾ ਵੇਖ ਕੇ ਡੋਲ ਜਾਂਦੇ। ਅੱਜ ਵੀ ਵੇਖਦਾ ਕਈ ਵਾਰ ਕੋਈ ਪੂਰੇ ਦੇ ਕੋਲ ਜਾਣਗੇ ਨਾ, ਇੱਥੋਂ ਤੱਕ ਚਲੋ ਸਾਧੂ ਦੀ ਗੱਲ ਛੱਡੋ, ਸਤਿਗੁਰੂ ਦੀ ਗੱਲ ਕਰੋ। ਪਿਆਰੋ ਸਤਿਗੁਰੂ ਜੀ ਦੇ ਅਸਥਾਨ ਤੇ ਕੀਮਤੀ ਚੀਜ਼ਾਂ ਵੇਖ ਕੇ ਵੀ ਬੰਦੇ ਦਾ ਮਨ ਡੋਲ ਜਾਂਦਾ, ਕਹਿੰਦੇ ਭੁੜੇ ਕਿੱਥੋਂ ਲਿਆ ਲਿਆ ਕੇ ਲਾਈ ਜਾਂਦੇ ਨੇ। ਤੇ ਸਾਧੂ ਕੋਲ ਵੇਖ ਕੇ ਨਾ ਜੇ ਕਿਧਰੇ ਕੋਈ ਪੈਸਾ ਜਾਂ ਕੋਈ ਬਾਹਰੋਂ ਮਾਰਾ ਦਾ ਪਸਾਰਾ ਸਮਝ ਲੈਂਦੇ ਨੇ ਵੀ ਇਹਨਾਂ ਇਹ ਤੇ ਮਾਤਾ ਦੀ ਪੁਜਾਰੀ ਨੇ, ਜਰੂਰੀ ਨਹੀਂ ਹੁੰਦਾ। ਇਹ ਜਿਹੜੀ ਅੱਖ ਹੈ ਨਾ ਸਾਡੀ, ਇਹ ਸਿੱਧਾ ਨਹੀਂ ਵੇਂਦੀ ਕੋਈ ਚੀਜ਼, ਇਹਨੂੰ ਮਨ ਦਿਖਾਉਂਦਾ ਜੋ ਦੇਖਣਾ ਚਾਹੇ। ਕੋਈ ਬੰਦੇ ਨੂੰ ਤੁਸੀਂ ਜਾਣਦੇ ਨਾ, ਉਹ ਤੁਹਾਨੂੰ ਬਹੁਤ ਉਪਰਾ ਤੇ ਭੈਠਾ ਲੱਗਦਾ ਹੈ। ਜਦੋਂ ਕੋਈ ਵਾਪਸੀ ਕਰਾ ਦਿੰਦਾ ਭੂਆ ਦਾ ਮਨ ਇਹਦਾ ਜਾਂ ਰਿਸ਼ਤੇਦਾਰ ਦੇ ਰਾਹੀਂ ਇਹ ਮੇਰਾ ਵੀਰ ਭਰਾ ਪੁੱਤਰ ਭਤੀਜਾ ਲੱਗਦਾ ਹੈ, ਤੇ ਨਿਗਾਹ ਉਹਨੂੰ ਬੜੇ ਪਿਆਰ ਨਾਲ ਵੇਂਦੀ ਤੇ ਮੇਰਾ ਆਪਣਾ ਜਿਹਾ ਹੈ। ਬੰਦਾ ਨੀ ਬਦਲਦਾ, ਤੁਹਾਡੀਆਂ ਅੱਖਾਂ ਬਦਲ ਗਈਆਂ। ਮੈਂ ਬੇਨਤੀ ਕਰਨ ਲੱਗਾ ਸਾਂ ਗੁਰੂ ਸਵਾਰਿਓ, ਜਦੋਂ ਇਹਨਾਂ ਮਹਾਂਪੁਰਖਾਂ ਕੋਲ ਹੁੰਦੇ ਵੀ ਇਹ ਮਾਤਾ ਵੇਖ ਕੇ ਵੀ ਵੀ ਸ਼ਾਇਦ ਇਹ ਢੇਰ ਲੱਗੇ ਨੇ ਨਡਾਲੋ ਪਿੰਡ ਦੇ ਨੇ, ਬੰਦਾ ਵਿੱਚੇ ਗੱਲ ਜੇ ਬਾਬਾ ਨਿਧਾਨ ਸਿੰਘ ਸਾਹਿਬ ਕੋਲ ਆ ਗਿਆ, ਹਜ਼ੂਰ ਸਾਹਿਬ ਆਇਆ, ਵੇਖੀ ਕੋਈ ਸੇਵਾ ਹੋ ਰਹੀ, ਸੰਗਤ ਮਹਾਂਪੁਰਖਾਂ ਦਾ ਬੜਾ ਸਤਿਕਾਰ ਏ। ਕਹਿੰਦਾ ਸਾਡੇ ਪਿੰਡ ਦੇ ਨੇ ਸੰਤ, ਇਹ ਬੜੀ ਘਾਟੇ ਵਾਲੀ ਚੀਜ਼ ਏ। ਜੇ ਤੂੰ ਸੰਤ ਦੇ ਰੂਪ ਵਿੱਚ ਵੇਖੀਏ ਕਮਾਈ ਵਾਲਾ ਤੇ ਸਾਡਾ ਅੰਦਰ ਚੁੱਕੇਗਾ ਵੀ ਜੇ ਸਾਡੇ ਪਿੰਡ ਦਾ ਏਡਾ ਕਮਾਈ ਵਾਲਾ ਏ, ਆਖੇਗਾ ਰੱਬਾ ਮੈਨੂੰ ਵੀ ਉਹ ਜਾ ਬਣਾ, ਮੈਂ ਕਮਾਈ ਕਰਾਂ। ਤੇ ਜਿਹੜੇ ਕਿ ਉਹ ਹੁੰਦਾ ਮਹਿਕਮਾ ਮੰਨਦਾ, ਜਿਹੜੇ ਕਿ ਸੇਵਾ ਨਹੀਂ ਕਰਨਾ ਚਾਹੁੰਦੇ, ਸਿਮਰਨ ਨਹੀਂ ਕਰਨਾ ਚਾਹੁੰਦੇ, ਸਤਿਗੁਰੂ ਦੀ ਸਿੱਖਿਆ ਨਹੀਂ ਲੈਣੀ ਚਾਹੁੰਦੇ, ਉਹ ਕੇਵਲ ਇਹ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗ ਪਿਆ। ਬੰਦਾ ਆ ਕੇ ਮੱਛਾਂ ਨੇ ਟੇਕਿਆ, ਕਹਿੰਦੇ ਆਪਾਂ ਛੋਟੇ ਹੁੰਦੇ ਇਕੱਠੇ ਹੁੰਦੇ ਸੀ ਨਾ, ਕਹਿੰਦਾ ਮੈਂ ਚੌਧਰੀ ਮਾਇਆ ਦਾ ਤੁਸੀਂ ਇੱਧਰ ਬਣ ਗਏ ਮੰਜੇ ਤੇ ਬਰਾਬਰ ਬਹਿਣ ਨੂੰ ਕਰੇ। ਇਹ ਕੀ ਜਾਣੇ ਭਈ ਇੱਥੇ ਸਰੀਰ ਕਿੱਥੇ ਰਹਿੰਦੇ ਨੇ ਤੇ ਅੰਦਰ ਕੀ ਕਲਾ ਵਰਤਦੇ। ਪਿੰਡ ਦਾ ਨਾ ਕੋਈ ਆ ਗਿਆ, ਇਤਿਹਾਸ ਜੋ ਵੀਰਪਾਲ ਮੈਨੂੰ ਕਿਤਾਬ ਦਿੱਤੀ ਉਹਦੇ ਵਿੱਚ ਇਸ ਘਟਨਾ ਨੂੰ ਲਿਖਿਆ ਹੋਇਆ ਆਏ ਵੀ ਸਤਪਾਲ ਸਿੰਘ ਪੁਰਾਣੇ ਜੋ ਮਹਾਂਪੁਰਖਾਂ ਦਾ ਜੀਵਨ ਲਿਖਿਆ, ਉਹ ਕਹਿੰਦੇ ਭਈ ਜਦੋਂ ਆਇਆ ਤੇ ਕਹਿਣ ਲੱਗਾ ਇੰਨੀ ਮਾਇਆ ਆਉਂਦੀ ਏ ਤੁਹਾਨੂੰ ਕੀ ਫਰਕ ਪੈਂਦਾ, ਤੁਹਾਡੇ ਤੇ ਸਾਰੇ ਭਰੋਸਾ ਕਰਦੇ ਨੇ। ਚਾਦਰ ਵਿਛਾ ਦਿੱਤੀ, ਕਹਿੰਦੇ ਚਾਦਰ ਚ ਪਾ ਕੇ ਇੱਕ ਮੈਨੂੰ ਪੰਡ ਦਿਓ, ਮੈਂ ਤੇ ਗਰੀਬੀ ਦੂਰ ਕਰਾਂ। ਕਹਿਣ ਲੱਗੇ ਤੂੰ ਕੀ ਸਮਝਦਾ ਕਿ ਮਾਇਆ ਮੇਰੇ ਕੋਲ ਆ ਰਹੀ ਹੈ, ਮੇਰੇ ਸਰੀਰ ਨੂੰ ਮਿਲ ਰਹੀ ਹੈ? ਨਹੀਂ, ਇਹ ਮਾਇਆ ਮਿਲ ਰਹੀ ਹੈ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਹੁਕਮ ਨੂੰ, ਜਿਹਦਾ ਹੁਕਮ ਹੈ ਉਹਦੇ ਹੁਕਮ ਚੋਂ ਸੰਗਤ ਨੂੰ ਸੁੱਖ ਮਿਲਦਾ ਹੈ, ਉਹਦੇ ਹੁਕਮ ਦੇ ਸਾਹਮਣੇ ਕਿ ਮਾਇਆ ਆਉਂਦੀ ਹੈ ਕੋਈ ਲੰਗਰਾਂ ਲਈ, ਇਧਰੋਂ ਸੇਵਾ ਕਰੀ ਜਾ ਰਹੇ ਨੇ, ਇਧਰੋਂ ਸੰਗਤ ਛੱਕੀ ਜਾ ਰਹੀ ਹੈ, ਪੂਜਾ ਦਾ ਧਾਨ ਇਹ ਜ਼ਹਿਰ ਦੇ ਸਮਾਨ ਹੀ ਵੇਖੀ ਕਿਧਰੇ ਪੈਸੇ ਨੂੰ ਵਿਖਾਤ ਨਾ ਲਾਵੇ। ਪਿਆਰੋ ਪਤਾ ਜੇ ਨਾ ਸਾਵਣ ਮਾਲਕੂ ਗੁਰੂ ਅਮਰਦਾਸ ਪਿਤਾ ਜੀ ਨੇ ਭੇਜਿਆ ਸੀ ਜਾਂ ਮੰਡੀ ਵੱਲ ਸੇਵਾ ਕਰਕੇ ਆ, ਬੜਾ ਲੋਕਾਂ ਸਤਿਕਾਰ, ਜੋ ਕਹਿਣਾ ਬਚਨ ਪੂਰਾ ਜਾਣਾ, ਸਤਿਗੁਰੂ ਗੁਰੂ ਅਮਰਦਾਸ ਨੇ ਪ੍ਰਮਾਲ ਦਿੱਤਾ ਸੀ, ਭਾਵੇਂ ਮਾਲ ਦੇ ਭਾਵੇਂ ਆਪਣੀ ਰਚਨਾ ਤੋਂ ਬਚਨ ਦੇ ਗੱਲ ਤੋਂ ਉਹਨਾਂ ਦੀ ਸ਼ਕਤੀ ਵਰਤਣੀ ਹੁੰਦੀ ਹੈ। ਸੇਵਾ ਆ ਗਈ, ਸਾਹਿਬਾਂ ਨੇ ਬੁਲਾਇਆ ਕੋਈ ਸਾਵਣ ਤੂੰ ਵਾਪਸ ਆ ਜਾ, ਇਹ ਕਹਿ ਵੀ ਗੋਇੰਦਵਾਲ ਜਾਵਾਂਗਾ ਉੱਥੇ ਤੇ ਮੇਰਾ ਕੋਈ ਸਤਿਕਾਰ ਨਹੀਂ ਹੋਣਾ, ਇੱਥੇ ਸਾਰੇ ਲੋਕ ਮੈਨੂੰ ਵੱਡਾ ਜਾਣ ਕੇ ਮੇਰੀ ਸੇਵਾ ਕਰਦੇ ਨੇ ਗੁਰੂਆਂ ਦੇ ਬਰਾਬਰ, ਮੈਂ ਕਿਉਂ ਜਾਵਾਂ। ਦੋ ਤਿੰਨ ਵਾਰੀ ਨੇ ਟਾਲਿਆ, ਸਤਿਗੁਰੂ ਜੀ ਨੇ ਸੁਣਿਆ ਘਲਿਆ ਨਾ ਤਾੜਨਾ ਕਰਕੇ ਹੰਕਾਰ ਪ੍ਰਗਟ ਹੋਇਆ, ਕਹਿਣ ਲੱਗਾ ਮੈਨੂੰ ਗੁਰੂ ਸਾਹਿਬ ਨੇ ਕੀ ਦਿੱਤਾ, ਰੁਮਾਲ ਹੀ ਦਿੱਤਾ ਹੈ ਨਾ, ਆਹ ਲੈ ਜੋ ਰੁਮਾਲ ਉਹਨਾਂ ਨੂੰ ਦੇ ਦਿਓ, ਜਾ ਕੇ ਮੈਂ ਨਹੀਂ ਆਉਣਾ। ਉਹ ਸਮਝਦਾ ਹੈ ਕਿ ਪੂਰੇ ਇਲਾਕੇ ਵਿੱਚ ਮੇਰੇ ਕਰਕੇ ਮੇਰਾ ਇੱਜ਼ਤ ਮਾਣ ਹੈ। ਰੁਮਾਲ ਜਦੋਂ ਦਿੱਤਾ ਨਾ ਅੰਦਰੋਂ ਉਸ ਵਕਤ ਦੀ ਸ਼ਕਤੀਆਂ ਖਿੱਚੀਆਂ ਗਈਆਂ, ਜਿਹਨੂੰ ਬੁਲਾਵੇ ਉਹ ਗੁਗਾਲੇ ਨਾ ਸੁਣੇ, ਜਿੱਧਰ ਜਾਵੇ ਲੋਕਾਂ ਦੀਆਂ ਅੱਖਾਂ ਬਦਲ ਗਈਆਂ। ਕਿਉਂਕਿ ਪਿਆਰਿਓ ਮਤ ਸੋਚਿਆ ਜੇ ਅਸੀਂ ਆਪ ਤੁਰੇ ਫਿਰਦੇ ਹਾਂ, ਨਹੀਂ ਸਾਡੇ ਵਿੱਚ ਉਹ ਆਪ ਸਾਈਂ ਦੀ ਸ਼ਕਤੀ ਵਰਤਦੀ ਹੈ। ਉਹ ਜਦੋਂ ਚਾਹਵੇ ਪਿਆਰਿਓ ਜੀਵਾਂ ਦਾ ਸੁਭਾਅ ਉਹ ਬਦਲ ਦਿੰਦਾ ਹੈ, ਪਹਿਲਾਂ ਵੀ ਉਹ ਬਦਲਦਾ ਚੰਗੇ ਪਾਸੇ ਫਿਰ ਦੂਸਰੇ ਪਾਸੇ ਬਦਲ ਦਿੰਦਾ ਹੈ। ਸੁਭਾਅ ਬਦਲਿਆ, ਪਤਾ ਲੱਗ ਗਿਆ ਵੀ ਹੱਦ ਹੋ ਗਈ, ਕੱਲ ਤੱਕ ਲੋਕੀ ਮੈਨੂੰ ਪਲਕਾਂ ਵਿਛਾਉਂਦੇ ਸਨ ਮੇਰੇ ਚਰਨਾਂ ਚ, ਅੱਜ ਮੈਂ ਖੁਦ ਕਹਿੰਦਾ ਵੀ ਵਾਰ ਤੇ ਕੋਈ ਗੱਲ ਨਹੀਂ ਮੰਨਦਾ, ਰੋਂਦਾ ਰੋਂਦਾ ਸਤਿਗੁਰੂ ਜੀ ਦੇ ਦਰ ਤੇ ਆਇਆ ਸੀ। ਬਾਬਾ ਨਿਧਾਨ ਸਿੰਘ ਸਾਹਿਬ ਨੇ ਸਾਰੀ ਜ਼ਿੰਦਗੀ ਇੱਕ ਵੀ ਪੈਸਾ ਆਪਣੇ ਨਿੱਜ ਸੁੱਖ ਲਈ ਜਾਂ ਗੁਰੂ ਕੇ ਪਿਆਰ ਨੂੰ ਨਿੱਜੀ ਕਿਸੇ ਪਰਿਵਾਰ ਦੇ ਮੈਂਬਰ ਰਿਸ਼ਤੇਦਾਰ ਲਈ ਨਹੀਂ, ਸਾਰਾ ਕੁਝ ਮਨੁੱਖਤਾ ਤੇ ਸੰਗਤ ਦੀ ਸੇਵਾ ਵਿੱਚ ਲਾਤਾ ਹੈ। ਤੁਹਾਨੂੰ ਪਤਾ ਹੈ ਗੁਰੂ ਅਮਰਦਾਸ ਪਿਤਾ ਜੀ ਸਾਨੂੰ ਕੀ ਕਹਿੰਦੇ ਨੇ, ਉਹ ਕਹਿੰਦੇ ਸਾਡਾ ਪਰਿਵਾਰ ਉਹ ਨਹੀਂ ਹੁੰਦਾ ਮਹਾਂਪੁਰਖਾਂ ਦਾ ਰੱਬ ਦੇ ਪਿਆਰਿਆਂ ਦਾ ਜਿਹੜੇ ਪਰਿਵਾਰ ਚ ਕੇਵਲ ਪੈਦਾ ਹੁੰਦੇ, ਕਹਿੰਦੇ ਸੋ ਸਿੱਖ ਸਖਾ ਬੰਧਪ ਕਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲਦਾ ਭਾਈ ਵਿਛੜ ਚੋਟਾਂ ਖਾਵੇ, ਉਹ ਨਹੀਂ ਕਹਿੰਦੇ ਬੰਦਾ ਤੂੰ। ਬਾਬਾ ਨਿਧਾਨ ਸਿੰਘ ਸਾਹਿਬ ਉਹਨਾਂ ਨੇ ਉਸ ਸੇਵਾ ਚ ਲੱਗ ਰਹੇ। ਹੁਣ ਦੇਖੋ ਨਾ, ਇੱਕ ਤਾਂ ਹੁੰਦਾ ਹੈ ਵੀ ਲੈਣਾ ਦਿੱਤੀ ਦੇਣਾ, ਦੇਣਾ ਕੌਣ, ਉਹ ਆਪਣਾ ਕੁਝ ਰਿਹਾ ਹੈ ਸਾਰਾ ਕੁਝ ਗੁਰੂ ਦਾ ਹੈ, ਗੁਰੂ ਦੇ ਨਾਮ ਤੇ ਸੰਗਤਾਂ ਆਉਂਦੀਆਂ ਸੇਵਾ ਕਰਦੇ। ਮੈਂ ਗੱਲ ਹੋਰ ਜ਼ਿਆਦਾ ਛੋਟੀ ਕਰਾਂ, ਜਦੋਂ ਪੂਨੇ ਦੀ ਗੱਲ ਕਰ ਰਿਹਾ ਵਾਂ, ਰੋਗੀ ਪਿਆ ਹੈ, ਕਹਿੰਦੇ ਦੁੱਖ ਲੈ ਲਓ, ਕਿਸੇ ਨੇ ਲਿਆ, ਕਹਿੰਦੇ ਫਿਰ ਅਸੀਂ ਲੈ ਲੈਂਦੇ ਹਾਂ, ਹੁਣ ਬਚਨ ਨਿਕਲ ਗਿਆ ਕਿ ਪੂਰਾ ਉਤਰਨਾ ਹੈ। ਕਹਿਣ ਲੱਗੇ ਠੀਕ ਹੈ ਜਾਓ, ਮਾਰ ਮਿਹਰ ਕਰਨਗੇ। ਉਹ ਠੀਕ ਹੋ ਗਿਆ, ਬਾਬਾ ਜੀ ਬਿਮਾਰ ਹੋ ਗਏ, ਸਰੀਰ ਬਹੁਤ ਢਿੱਲਾ। ਹਰਗੋਬਾਲ ਵਾਲੇ ਮਹਾਂਪੁਰਖਾਂ ਨੂੰ ਪਤਾ ਲੱਗਾ ਬਾਬਾ ਨਿਧਾਨ ਸਿੰਘ ਸਾਹਿਬ ਨੇ ਇਸ ਤਰ੍ਹਾਂ ਕਿਸੇ ਦਾ ਰੋਗ ਦੁੱਖ ਆਪਣੇ ਤੇ ਲੈ ਲਿਆ ਹੈ। ਕਹਿੰਦੇ ਠੀਕ ਨਹੀਂ, ਚਲੋ ਚੱਲੀਏ। ਪੰਜ ਸਿੰਘਾਂ ਨੂੰ ਭੇਜਿਆ ਨੇ ਤਿਆਰ ਪ੍ਰਤਿਆਰ, ਕਹਿਣ ਲੱਗੇ ਉੱਚੇ ਸੁੱਚੇ ਜੀਵਨ ਵਾਲੇ ਬਾਣੀ ਪੜਨ ਵਾਲੇ, ਆਪ ਗਏ ਪਿਆਰ ਦਿੱਤਾ, ਕਹਿਣ ਲੱਗੇ ਲਓ ਹੁਣ ਤੁਸੀਂ ਬਾਣੀ ਦਾ ਅਭਿਆਸ ਕਰੋ ਤੇ ਉਹ ਹਿੱਸਾ ਵੰਡਾਓ। ਉਹ ਪਿਆਰੇ ਨਾਮ ਜਪੇ ਤੇ ਅਰਦਾਸ ਕੀਤੀ, ਉਹ ਫਿਰ ਬਾਬਾ ਨਾਨਕ ਸਿੰਘ ਸਾਹਿਬ ਹੌਲੀ ਹੌਲੀ ਅਰੋਗ ਹੋ ਗਏ। ਉਹ ਰੋਗ ਫਿਰ ਮਿਟ ਗਿਆ। ਇਹਨਾਂ ਦੇ ਚੋਜਾਂ ਨੂੰ ਸਮਝਿਆ ਜਾ ਸਕਦਾ। ਅਸੀਂ ਕੀ ਜਾਣੀਏ ਇਹਨਾਂ ਦੀ ਮਹਿਮਾ ਵੱਡਿਆਂ ਦੀ, ਚਾਹ ਇਹ ਨਾ ਆਪਣੇ ਤੇ ਲੈਣ ਉਦਾਂ ਹੀ ਪਾੜ ਦੇਣ ਲਿਖੇ ਗੁਰੂ ਕੇ ਪਿਆਰੇ ਪੁੱਛੋ ਵਾਲਿਆਂ ਨੇ ਲਿਖੇ ਪਾੜੇ ਸਨ ਸੰਤ ਮਹਾਤਮਾ ਨਾਨਕ ਸਿੰਘ ਜੀ ਪੁੱਛਣ ਵਾਲਿਆਂ ਨੇ ਸੰਗਤ ਬੈਠੀਏ ਇਹਨਾਂ ਅਸੀਂ ਤੇ ਸਤਿਗੁਰੂ ਕੀ ਬਾਣੀ ਛੇਤੀ ਦੀ ਪੜ੍ਹ ਕੇ ਲੰਘ ਜਾਂਦੇ ਹਨ। ਪੜ੍ਹਦੇ ਕਈ ਵਾਰ ਬੱਚਿਆਂ ਭਾਈ ਧਰਮ ਰਾਏ ਤਿਲ ਕੀ ਸੇਵਾ ਕਰੇ, ਜਿਹੜਾ ਰੱਬ ਦੀ ਬੰਦਗੀ ਕਰ ਕਰ ਕੁਝ ਤੱਕ ਪਹੁੰਚ ਜਾਂਦਾ ਹੈ ਨਾ, ਧਰਮ ਰਾਜ ਸਾਰੇ ਜਗਤ ਤੇ ਹੁਕਮ ਚਲਾਉਂਦਾ ਹੈ। ਪਰ ਜਿਹੜੇ ਉਹਦੇ ਕੋ ਜਾਣ ਧਰਮਰਾਜ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਹੈ, ਉਹਨਾਂ ਦੇ ਹੁਕਮ ਉਹਦਾ ਚੱਲਦਾ। ਜਬਲਾ ਮੋਹ ਮਗਨ ਸੰਗ ਮਾਏ ਤਬਲਾ ਧਰਮ ਰਾਏ ਦੇਸ਼ ਜਾਏ, ਮਾਇਆ ਵਾਲਿਆਂ ਤੇ ਪਰ ਗੁਰੂ ਕੇ ਪਿਆਰਿਓ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮੁਰਾਰ ਧਰਮ ਰਾਏ ਤਿਨ ਕੀ ਸੇਵਾ ਕਰੇ। ਧਰਮ ਰਾਏ ਉਹਨਾਂ ਦੀ ਸੇਵਾ ਕਰਨਾ ਪੁੱਛਵਾਲ ਕਹਿੰਦੇ ਜਾਓ ਆਪਣੇ ਸੇਵਾ ਦਾ ਕਹਿੰਦੇ ਨਹੀਂ ਲਿਆ। ਧਰਮਰਾਜ ਨੂੰ ਕਹਿ ਦੇ ਜਿੰਨੀ ਸੰਗਤ ਅੱਜ ਗੁਰੂ ਨਾਨਕ ਸਾਹਿਬ ਦੇ ਘਰ ਆਈ ਸਾਰਿਆਂ ਦੇ ਲੇਖੇ ਪਾੜਦੇ ਹੋਏ ਉਹਨੇ ਅਰਦਾਸ ਕੀਤੀ ਜਿੱਥੇ ਪੁੱਛਾ ਹੋਵੇਗੀ ਵਾਪਸ ਆ ਗਿਆ। ਮਹਾਂਪੁਰਖ ਕਹਿੰਦੇ ਆ ਗਿਆ ਏ। ਕਹਿਣ ਲੱਗੇ ਜੀ ਧਰਮਰਾਜ ਦਾ ਜਵਾਬ ਏ ਭਈ ਇਹਨਾਂ ਚੋਂ ਅੱਜ ਕਈ ਸੰਗਤ ਦੇ ਜੀਵਤਾਂ ਪਹਿਲੀ ਵਾਰੀ ਸੰਗਤ ਚ ਆਏ ਨੇ, ਕੁਝ ਤਾਂ ਪੁਰਾਣੇ ਨੇ ਉਹਨਾਂ ਨੇ ਬਾਣੀ ਪੜੀ ਸੇਵਾ ਸਿਮਰਨ ਕੀਤੇ, ਪਰ ਕੁਝ ਤਾਂ ਪਹਿਲੀ ਵਾਰੀ ਆਏ ਨੇ ਦਿਆਲੂ ਸਨ। ਕਹਿਣ ਲੱਗੇ ਉਹਨੂੰ ਕਹਿ ਭਾਵੇਂ ਪਹਿਲੀ ਵਾਰੀ ਆਏ ਨੇ ਪਰ ਆਪ ਤੇ ਗਏ ਨੇ ਨਾ ਲਿਖੇ ਪਾੜ ਦੇ ਕੇ ਨਾ ਕਰੇ। ਤੂੰ ਪਿਆਰੇ ਹੋ ਇਹਨਾਂ ਦੇ ਅਸੀਂ ਆਪਣੀ ਸੋਚ ਮਨ ਨਾਲ ਮੀਟਰ ਲਾ ਕੇ ਨਹੀਂ ਇਹਨਾਂ ਰੂਹਾਨੀਅਤ ਵਾਲਿਆਂ ਨੂੰ ਨਾਪ ਤੋਲ ਸਕਦੇ ਵੀ ਇਹ ਲੋਕ ਕਿਹੜੇ ਢੰਗ ਨਾਲ ਵਰਤਦੇ ਨੇ। ਸਾਨੂੰ ਦੁਨੀਆਂ ਦਾ ਪਤਾ ਹੈ ਤੁਸੀਂ ਦੁਨੀਆਂ ਚ ਕਿਵੇਂ ਰਹਿਣਾ, ਬੰਦੇ ਨੂੰ ਕਿਹੜੇ ਕਿਹੜੇ ਅਸੂਲ ਬਣਾ ਕੇ ਦੁਨੀਆਂ ਚ ਕਾਮਯਾਬ ਹੋਣਾ। ਜਿੱਥੇ ਜਾ ਕੇ ਮਨੁੱਖਤਾ ਦੀ ਸੇਵਾ ਦਾ ਸਵਾਲ ਹੋਏਗਾ, ਜਿੱਥੇ ਜਾ ਕੇ ਸਭਨਾ ਚੋ ਇੱਕ ਸਾਈ ਨੂੰ ਤੱਕਣ ਦੀ ਗੱਲ ਹੋਏਗੀ। ਪਿਆਰੇ ਜਿੱਥੇ ਉਹਦੇ ਨਾਲ ਮੇਲ ਕਲਾਪ ਦੀ ਗੱਲ ਹੋਏਗੀ। ਸਾਹਿਬ ਕਹਿੰਦੇ ਉੱਚੇ ਤੁਹਾਨੂੰ ਆਪਣਾ ਸਿਰ ਉਹਨਾਂ ਦੇ ਚਰਨਾਂ ਵਿੱਚ ਹੀ ਰੱਖਣਾ ਪਵੇਗਾ। ਉਹਦਾ ਕਾਰਨ ਸਤ ਸੰਗਤ ਜਿੱਥੇ ਇਹ ਦੁਨੀਆਂ ਜਿੱਥੇ ਤੱਕ ਮੰਨ ਜਾਂਦਾ ਹੈ ਨਾ, ਮਨ ਜਿੱਥੇ ਮੁੱਕਦਾ ਉਸ ਤੋਂ ਬਾਅਦ ਉਹ ਦੁਨੀਆਂ ਦੀ ਅਜੇ ਸ਼ੁਰੂਆਤ ਹੁੰਦੀ। ਛੋਟੀ ਜਿਹੀ ਗੱਲ ਜੇ ਕਿਉਂਕਿ ਸੂਝਵਾਨ ਬੈਠੇ ਹੋ, ਇਹ ਨਾ ਹੋਵੇ ਕੋ ਮਨ ਸ਼ੰਕਾ ਰਹਿ ਜੇ। ਇੱਕ ਹੁੰਦਾ ਨੌਕਰ, ਇੱਕ ਹੁੰਦਾ ਗੁਲਾਮ। ਨੌਕਰ ਤੇ ਗੁਲਾਮ ਵਿੱਚ ਕੀ ਫਰਕ ਹੈ? ਤੁਹਾਨੂੰ ਪਤਾ ਹੈ ਸਤਿਗੁਰੂ ਕਹਿੰਦੇ ਗੁਲਾਮ ਬਣਨਾ ਨੌਕਰ ਨਾ ਸਿੱਖ ਬਣੇ। ਰੱਬ ਦਾ ਸਤਿਗੁਰੂ ਜੀ ਦਾ ਆਖਿਆ ਕਿਵੇਂ ਕੀ ਫਰਕ ਹੈ? ਨੌਕਰ ਜਦੋਂ ਨੌਕਰੀ ਕਰਦਾ ਹੈ ਨਾ ਉਹਦੇ ਕੋਲ ਅਧਿਕਾਰ ਹੈ, ਨੌਕਰੀ ਕਰੇਗਾ, ਉਸ ਤੋਂ ਬਾਅਦ ਆਪਣੀ ਮਰਜ਼ੀ ਨਾਲ ਉਹ ਜੀਵਨ ਬਤੀਤ ਕਰੇਗਾ। ਘੰਟੇ 10 ਘੰਟੇ ਕੀਤੇ, 10-12 ਘੰਟੇ ਉਹਦੀ ਆਪਣੀ ਮਰਜ਼ੀ ਏ। ਜੇ ਕੋਈ ਗੱਲ 19 ਕੀ ਹੋ ਜਾਵੇ, ਉਹ ਆਪਣੀ ਕੋਈ ਬਿਮਾਰ ਹੋ ਜਾਵੇ, ਰਿਸ਼ਤੇਦਾਰੀ ਚ ਵਿਆਹ, ਉਹ ਨਹੀਂ ਵੀ ਕੰਮ ਤੇ ਆਏਗਾ। ਤੁਸੀਂ ਰੋਜ਼ ਕਰਦੇ ਹੋ, ਛੁੱਟੀ ਕਰ ਸਕਦੇ ਹੋ ਆਪਣੀ ਮਰਜ਼ੀ। ਗੁਰੂ ਕੇ ਪਿਆਰਿਓ ਜੇ ਮਾਲਕ ਧੱਕਾ ਕਰੇ, ਤੁਸੀਂ ਮਾਲਕ ਦੇ ਵਿਰੋਧ ਵਿੱਚ ਵੀ 4 ਬੰਦੇ ਲੈ ਕੇ ਖਲੋ ਜਾਓਗੇ, ਉਹਨੂੰ ਪੈਸੇ ਦੇਣੇ ਪੈਣਗੇ ਇਹਨਾਂ ਮੁਲਕਾਂ ਚ, ਤੇ ਖਾਸ ਕਰਕੇ ਪੂਰੀ ਜ਼ਿੰਦਗੀ ਲਈ ਕਈ ਵਾਰ ਦੇਣੇ ਪੈ ਜਾਂਦੇ। ਪਰ ਗੁਲਾਮ ਵਿੱਚ ਕੀ ਫਰਕ ਏ? ਗੁਲਾਮ ਜਿਹੜਾ ਏ ਉਹਨੂੰ ਮਾਲਕ ਨੇ ਜੇ ਖੜਾ ਕੀਤਾ ਏ, ਉਹ ਨਹੀਂ ਕਹਿ ਸਕਦਾ ਕਿ ਅੱਜ ਮੇਰਾ ਖਾਣ ਨੂੰ ਜੀ ਕਰਦਾ, ਅੱਜ ਠੰਡ ਬਹੁਤੀ ਏ ਇਹ ਨਹੀਂ ਮੈਂ ਕੱਪੜਾ ਪਹਿਨਣਾ, ਅੱਜ ਮੇਰਾ ਸੌਣ ਨੂੰ ਜੀ ਕਰਦਾ, ਹੁਣ ਮੇਰਾ ਜਾਗਣ ਨੂੰ ਜੀ ਕਰਦਾ। ਗੁਲਾਮ ਕੀ ਤੇ ਮਰਜ਼ੀ ਕੇ? ਗੁਲਾਮ ਨੇ ਤਾਂ ਕੇਵਲ ਇਹ ਵੇਖਣਾ ਹੈ ਕਿ ਮਾਲਕ ਕੀ ਕਹਿੰਦਾ, ਜੋ ਕਹਿੰਦਾ ਉਹਨੂੰ ਕਰਨਾ ਕੀ ਪੈਣਾ ਹੈ। ਉਹ ਛੁੱਟੀ ਉਹਦੇ ਕੋਲ ਕੋਈ ਨਹੀਂ। ਤੇ ਆਪ ਜੀ ਨੂੰ ਪਤਾ ਮੇਰੇ ਸਤਿਗੁਰੂ ਜੀ ਕੀ ਕਹਿੰਦੇ ਇਸ ਕਹਾਣੀ ਨੂੰ ਸਮਝਣ ਲਈ? ਮੇਰੇ ਸਾਹਿਬ ਤਾਂ ਮੇਰੇ ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਤੈ ਲਾੜ ਕਹਿ ਕਬੀਰ ਗੁਲਾਮ ਕਰਦਾ ਜੀ ਆਏ ਭਾਵੇਂ ਮਾਰ। ਇਸ ਘਰ ਦੇ ਗੁਲਾਮ ਬਣਨਾ ਪੈਂਦਾ ਏ, ਮਰਨਾ ਪੈਂਦਾ ਦੁਨੀਆਂ ਵੱਲੋਂ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਹਜ਼ੂਰ ਕਹਿੰਦੇ ਜਿਤ ਲਾਇਆ ਤਿਤ ਲਾਗਾ, ਵਿਕਣਾ ਹੀ ਪੈਂਦਾ, ਵਿਕਣਾ ਜਿਹੜਾ ਵੇਖੀ ਗਿਆ ਉਹਦੀ ਮਰਜ਼ੀ ਕੀ। ਅਸੀਂ ਕਿਵੇਂ ਨਾ ਸਿੱਖੀਏ, ਸਮਝਦੇ ਹਾਂ ਚਾਰ ਪੰਜ ਗੱਲਾਂ ਮੰਨ ਲਓ ਗੁਰੂ ਸਾਹਿਬ ਦੀਆਂ, ਬਾਕੀ ਮੰਨੋ ਆਪਣੇ ਮਨ ਦੀਆਂ ਤੇ ਦੁਨੀਆਂ ਦੀਆਂ, ਫਿਰ ਸ਼ਾਂਤੀ ਤੇ ਹੱਥ ਧੋ ਕੇ ਕਹੋ ਅਸੀਂ ਦੱਸਾਂਗੇ ਗੁਰਮਤਿ ਕੀ ਹੁੰਦੀ ਏ। ਨਾ ਗੁਰੂ ਕਿਰਪਾ ਦਿਓ, ਸਤਿਗੁਰੂ ਜੀ ਆਖਦੇ ਇੱਥੇ ਗੁਲਾਮ ਮੰਨਣਾ ਸਾਹਿਬਾਂ ਦੇ ਬਾਬਾ ਨਾਨਕ ਸਿੰਘ ਸਾਹਿਬ ਜੀ ਦੇ। ਪਿਆਰਿਓ ਜਦੋਂ ਇਹ ਸੇਵਾ ਪ੍ਰਾਰੰਭ ਕੀਤੀ ਏ, ਰੋਗੀਆਂ ਦੇ ਰੋਗ ਦੂਰ ਹੁੰਦੇ ਨੇ, ਹਰ ਕਿਸੇ ਨੂੰ ਪ੍ਰਸ਼ਾਦ ਮਿਲਦਾ ਏ, ਪਰ ਉਹਨਾਂ ਨੇ ਨਾਲ ਜਦੋਂ ਗੁਰੂ ਸਥਾਨਾਂ ਦੀ ਸੇਵਾ ਕੀਤੀ, ਪਿਆਰਿਓ ਗੁਰਦੁਆਰਾ ਸਾਹਿਬ ਜਿਹੜਾ ਲੰਗਰ ਸਾਹਿਬ ਦੀ ਸੇਵਾ, ਫਿਰ ਮਨਮਾੜ ਵਿਖੇ ਗੁਰਦੁਆਰਾ ਬੁਕਤ ਸਾਰ, ਗੁਰਦੁਆਰਾ ਰਤਨਗੜ੍ਹ, ਕਰਾਂਚੀ ਵਿਖੇ ਗੁਰੂ ਕਿਰਪਾਲੂ ਤੇਤੀ ਖਾਲਸਾ ਦੀਵਾਨ ਦੀ, ਨਡਾਲੋ ਪਿੰਡ ਸੰਤ ਦੀਵਾਨ ਸਿੰਘ ਜੀ ਦੀ ਯਾਦ ਵਿਚ ਸੇਵਾ ਵੀ ਕੀਤੀ। ਜਦੋਂ ਮੈਂ 1932 ਦੀ ਗੱਲ ਕਰਨ ਲੱਗਾ ਵਾ, ਮਨਮਾੜ ਗੁਪਤ ਸਰ ਸੇਵਾ ਚੱਲ ਰਹੀ ਸੀ, ਤੇ ਜਦੋਂ ਸੇਵਾ ਹੋ ਰਹੀ ਹੈ ਨਾ, ਦੂਰ ਖੇਤਾਂ ਚ ਇਹਨਾਂ ਨੇ ਸਬਜ਼ੀ ਲਾਈ ਹੋਈ ਸੀ, ਉਸ ਪਾਣੀ ਦੇ ਰਹੇ ਸਨ, ਪਿੱਛੋਂ ਕਾਫੀ ਸੰਗਤ ਆ ਗਈ, ਤੇ ਸੰਗਤ ਜਿਹੜੀ ਸੀ ਨਾ ਗੁਰੂ ਕੇ ਪਿਆਰੇ ਬਹੁਤ ਆ ਗਈ, ਉਹਨਾਂ ਨੂੰ ਲੰਗਰ ਛਕਾਉਣਾ ਸੀ, ਇਹ ਥੋੜਾ ਦੂਰ ਸਨ। ਸੰਤ ਆਤਮਾ ਸਿੰਘ ਜੀ ਮੋਹਨੀ ਉਹ ਇਹਨਾਂ ਦੇ ਨਾਲ ਸਨ, ਉਹਨਾਂ ਨੂੰ ਕਹਿਣ ਲੱਗੇ ਜਾਓ ਅਸੀਂ ਪਾਣੀ ਲਾਇਆ ਏ, ਤੇ ਮੁਰੇ ਆਪਣੇ ਜਲ ਛਕਣ ਲਈ ਜਾਂ ਕਿਸੇ ਕੰਮ ਭੇਜਿਆ ਲੰਗਰ ਸਾਹਿਬ ਵੱਲ। ਜਦੋਂ ਗਏ ਤੋਂ ਵੇਖੇ ਕਰਾਂ, ਮੈਂ ਬਾਬਾ ਨਿਧਾਨ ਸਿੰਘ ਸਾਹਿਬ ਨੂੰ ਉੱਥੇ ਛੱਡ ਕੇ ਖੇਤਾਂ ਵਿੱਚ, ਇੱਥੇ ਉਹ ਲੰਗਰ ਵਰਤਾਈ ਜਾ ਰਹੇ ਨੇ, ਫਿਰ ਉੱਧਰ ਵੇਖੇ ਪੁੱਛੇ ਗਿਆ, ਫਿਰ ਪੁੱਛੇ ਬਾਬਾ ਜੀ ਉੱਧਰ ਜਾਵੇ ਤੇ ਪੁੱਛੇ, ਫਿਰ ਖਲੋਤੇ ਨੇ ਸਾਧ ਸੰਗਤ। ਉਹਨੇ ਜਦੋਂ ਘਟਨਾ ਨੂੰ ਦੱਸਿਆ ਤੇ ਬਾਬਾ ਨਿਧਾਨ ਸਿੰਘ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀ ਝੁਕ ਗਏ, ਕਹਿਣ ਲੱਗੇ ਸਤਿਗੁਰੂ ਤੇਰੀਆਂ ਤੂੰ ਜਾਣੇ, ਸਾਨੂੰ ਤੇ ਕੁਝ ਪਤਾ ਨਹੀਂ। ਜਿਨ੍ਹਾਂ ਨੂੰ ਸਭ ਕੁਛ ਪਤਾ ਹੁੰਦਾ ਹੈ ਨਾ, ਉਹ ਤੇ ਕਹਿੰਦੇ ਨੇ ਸਾਨੂੰ ਕੁਝ ਨਹੀਂ ਪਤਾ, ਮੇਰੇ ਧਿਆਨ ਕੰਮਿਆਂ ਨੂੰ ਜਿਹਨਾਂ ਨੂੰ ਕੱਖ ਨਹੀਂ ਪਤਾ, ਦਾਅਵੇ ਕਰਦੇ ਸਾਰਾ ਕੁਝ ਪਤਾ ਮੈਨੂੰ। ਇਸ ਗੱਲ ਇੱਥੇ ਬਾਣੀ ਦੀ ਨਾ ਯਾਦ ਕਰਨ ਵਾਲੀ ਜੇ, ਕਹਿੰਦੇ ਕਬੀਰ ਦਾਅਵਾ ਹੈ ਦਾਅਵੇ ਕੋਤ ਕਹਿ, ਇੱਕ ਤਾਂ ਦਾਅਵੇ ਲੋਕ ਕਰਦੇ ਨਾ ਪੈਸੇ ਦੇ ਦੁਨੀਆਂ ਦੇ, ਪਿਆਰਿਓ ਪਰ ਇਹ ਦਾਅਵਾ ਪਾ ਕੇ ਹੋਵੇ ਚੌਧਰ ਦਾ, ਹੋਵੇ ਧਾਰਮਿਕ ਕਿਸੇ ਜਪ ਤਪ ਦਾ, ਜਿੱਥੇ ਦਾਅਵਾ ਆ ਗਿਆ ਨਾ ਉੱਥੇ ਅੰਦਰ ਸ਼ਾਂਤੀ ਨੀ, ਅੰਦਰ ਜਿਹੜੀ ਅੱਗ ਬਣਦੀ ਹੈ। ਦਾਅਵਾ ਦਾਅਵੇ ਕੋਤ ਹੈ, ਸੜ ਜਾਈਦਾ ਹੈ। ਨਿਰਦਾਅਵੇ ਰਹਿ ਨਿਸੰਕ, ਜੋ ਜਨ ਨਿਰਦਾਅਵੇ ਰਹਿ ਸੋ ਬਿਨੈ ਇੰਦਰ ਸੋ ਰੰਗ। ਗੁਰੂ ਸਵਾਰਿਓ ਉਹਦਾ ਇਤਨਾ ਦਰਜਾ ਉੱਚਾ, ਜਿਹੜਾ ਦਾਵਨ ਕਰਦਾ ਇੰਦਰ ਵਰਗੇ ਉਹਦਾ ਪਾਣੀ ਭਰ ਕੇ ਮਿਲਦੇ। ਹੋਰ ਕਿੰਨੀਆਂ ਸਾਖੀਆਂ ਨੇ, ਜਦੋਂ ਕਿਧਰੇ ਮੀਂਹ ਨਾ ਪਿਆ ਤੇ ਬਾਬਾ ਨਿਧਾਨ ਸਿੰਘ ਸਾਹਿਬ ਨੂੰ ਕਹਿਣਾ ਜੀ ਕਰੋ ਗੁਰੂ ਚਰਨਾਂ ਚ ਅਰਦਾਸ, ਮੇਰ ਹੋਵੇ ਸਾਰਾ ਇਲਾਕਾ ਪਾਣੀ ਦੁੱਖੋ ਤਰਸ ਰਿਹਾ, ਖੇਤੀਆਂ ਸੁੱਕ ਰਹੀਆਂ, ਜੀਵ ਜੰਤੂ ਤੜਪ ਰਹੇ ਨੇ, ਤੇ ਕਈ ਵਾਰ ਵਚਨ ਕਰਨਾ ਤੇ ਗੁਰੂ ਕਿਰਪਾ ਤੋਂ ਮੀਂਹ ਪਵਾ ਦੇਣਾ। ਇਹ ਗੱਲਾਂ ਤੁਹਾਨੂੰ ਅਚੰਬਾ ਉਸ ਬੰਦੇ ਲੱਗਣ ਗੀਆਂ ਜਿਹਦਾ ਸਾਧੂਆਂ ਨਾਲ ਕਦੇ ਮੇਲ ਨਹੀਂ ਹੋਇਆ। ਜਿਹੜੇ ਇਸ ਮੇਲ ਵਿੱਚ ਰਹਿਣਗੇ ਉਹਨਾਂ ਲਈ ਅੱਜ ਵੀ ਘਟਨਾ ਵਾਪਰਦੀਆਂ ਨੇ। ਸਤਿਗੁਰੂ ਉਦੋਂ ਵੀ ਪੂਰੇ, ਅੱਜ ਵੀ ਪੂਰੇ, ਗਾਂ ਵੀ ਪੂਰੇ ਰਹਿਣਗੇ। ਜਿਹੜੇ ਲੋਕ ਇਹ ਕਹਿੰਦੇ ਨਾ ਪਹਿਲਾਂ ਪੂਰੇ ਸਾਧੂ ਹੁੰਦੇ ਸਨ, ਅੱਜ ਨਹੀਂ, ਪਿਆਰੇ ਉਹਨਾਂ ਨੂੰ ਵੇਖਣ ਵਾਲੇ ਉਹਨਾਂ ਕੋਲ ਹੱਥ ਨਹੀਂ ਹੁੰਦੇ। ਪਰ ਅਸੀਂ ਅੱਕ ਲਈਏ ਵੀ ਖਿੱਚੋ, ਜੇ ਸਾਹਿਬ ਦੇਣ ਤਾਂ ਲਈਏ ਨਾ, ਅੰਦਰੋਂ ਕੋਈ ਭਾਵਨਾ ਸ਼ਰਧਾ ਬਣੇ ਤੇ ਉਹ ਲਈਏ ਨਾ। ਨਾਨਕ ਸੇ ਅਕੜੀਆਂ ਬਿਆਨ ਜਿਨੀ ਕਿਸੰਦ ਮਾਂ ਕਰੇ, ਉਹਨਾਂ ਦੋ ਘਟਨਾਵਾਂ ਨੂੰ ਆਖਦੇ ਜੇ 12 ਤੇ 32 ਵਾਰ ਕੀ ਲੋ। ਜਦੋਂ ਬਾਬਾ ਜੀ ਨੂੰ ਬਾਹਰੋਂ ਪ੍ਰਤੱਖ ਵੇਖਿਆ ਕੋਈ ਦੀਦਾਰ, ਪਰ ਅੰਦਰੋਂ ਇਹ ਮਹਾਂਪੁਰਖ ਲੋਕ ਜਿਹੜੇ ਨੇ, ਇਹ ਜ਼ਰੂਰੀ ਨਹੀਂ ਹੁੰਦਾ ਕਿ ਸਤਿਗੁਰੂ ਦੇ ਸਰੀਰਕ ਦਰਸ਼ਨ ਦੀ ਇਹ ਭੁੱਖ ਰੱਖਣ, ਨਹੀਂ ਉਹ ਦਰਸ਼ਨਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਪਿਆਰਿਓ ਜੋ ਸਰੂਪ ਦੇ ਅੰਦਰ ਉਹ ਜਰੇ ਜਰੇ ਦੇ ਵਿੱਚੋਂ ਉਹਨਾਂ ਨੂੰ ਉਹ ਜਲਪਾ ਨਜ਼ਰ ਆ ਰਿਹਾ ਹੁੰਦਾ ਹੈ। ਸਾਧ ਸੰਗਤ, ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੀ ਗੱਲ ਕਰੀਏ, ਪਰ ਬਹੁਤ ਵਜੇ ਮੈਂ ਇੱਕੋ ਹੀ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਸੇਵਾ ਕਰਦੇ ਕਰਨ ਨਾਲ ਉਹ ਬਰਕਤਾਂ ਮੰਡੀ ਜਾਦੇ ਕਰਨ, ਇੱਕ ਬਰਕਤਾਂ ਨੂੰ ਤੁਰੇ ਕਿੰਨੀਆਂ ਕੁ ਬਰਕਤਾਂ ਲੋਕਾਂ ਨੂੰ ਮਿਲੀਆਂ। ਜਿਹੜਾ ਜੀਵ ਆਇਆ ਉਹਦੇ ਅੰਦਰ ਸਤਿਗੁਰੂ ਲਈ ਪਿਆਰ ਪੈਦਾ ਕਰਨਾ, ਤੇ ਅੱਗੇ ਵੀ ਆਪਾਂ ਗੱਲ ਕੀਤੀ ਅੱਜ ਦੌਰਾਨ ਲੱਗਾ ਵਾ, ਜਿੱਥੇ ਵੀ ਪ੍ਰਬੰਧਕ ਵੀਰ ਲੰਗਰ ਚਲਾਉਂਦੇ ਨੇ, ਜੋ ਵੀ ਸਾਬਣ ਹੁੰਦਾ ਸੋਹਣੇ ਤੋਂ ਸੋਹਣਾ, ਪਰ ਸੰਗਤ ਨੂੰ ਭਰੇ ਕੀ ਆਨੰਦ ਆਉਂਦਾ ਹੈ। ਸੱਚਖੰਡ ਦਰਸ਼ਨ ਕਰਾਂਗੇ, ਕਹਿਣਗੇ ਲੰਗਰ ਜਾ ਕੇ ਅਸੀਂ ਲੰਗਰ ਸਹਿ ਸਕਾਂਗੇ। ਆਮ ਹੀ ਉਹਨਾਂ ਦੇ ਮੂੰਹ ਚ ਚੜੇ ਸ਼ਬਦ ਲੰਗਰ ਸੰਤ ਬਾਬਾ ਨਿਧਾਨ ਸਿੰਘ ਦੇ ਲੰਗਰ ਜਦੋਂ ਕਿ ਲੰਗਰ ਗੁਰੂ ਦਾ ਹੈ, ਪਰ ਉਹਨਾਂ ਦੇ ਨਾਮ ਨਾਲ ਜੁੜਿਆ ਹੋਇਆ ਸ਼ਬਦ ਹੈ। ਸਾਧ ਸੰਗ ਅਸੀਂ ਮਹਾਂਪੁਰ ਕਹਿੰਦੇ ਗੁਰੂ ਕਾ, ਪਰ ਆਪਣੇ ਵੱਲੋਂ ਰੱਬ ਦਾ ਸੁਭਾਅ ਹੈ ਨਾ, ਉਹ ਆਪ ਹੀ ਵਰਤਦਾ ਸਾਡੀਆਂ ਰਚਨਾ ਚ ਜ਼ਬਾਨਾਂ ਚ, ਕਿਉਂਕਿ ਜਿਨ ਕੋ ਆਪ ਵਡਿਆਈ ਦੇ, ਜਿਨ੍ਹਾਂ ਨੂੰ ਵਡਿਆਈ ਰੱਬ ਦੇਣਾ ਚਾਹੇ ਨਾ, ਉਹ ਫਿਰ ਪਿਆਰੂ ਆਪੇ ਸੁਭਾਅ ਬਣਾਉਂਦਾ ਏ। ਗੱਲ ਕੀ ਸਾਧ ਸੰਗਤ, ਸਮਾਂ ਵੀ ਕੋਰੇ, ਮਹਾਂਪੁਰਖਾਂ ਨੇ 1882 ਤੋਂ ਜੀਵਨ ਪ੍ਰਾਰੰਭ ਕਰਕੇ 4 ਅਗਸਤ 1947 ਤੱਕ ਉਹਨਾਂ ਨੇ ਇਹ ਜੀਵਨ ਯਾਤਰਾ ਕੀਤੀ ਹੈ। ਇਸ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਨਿਸ਼ਾਨਾ ਬਣਾਇਆ ਸੇਵਾ ਦਾ, ਉਹ ਸੇਵਾ ਗੁਰੂ ਕੇ ਪਿਆਰਿਓ ਨਿਰੰਤਰ ਅੱਜ ਵੀ ਅਬੂ ਸੀਨਾ ਵਸੀਫਾ ਚੱਲਦੀ ਆ ਰਹੀ ਹੈ। ਇੱਕ ਨੇ ਉਹ ਚਬਰ ਕਿੰਨੀਆਂ ਘਟਨਾ ਵਾਪਰਦੀਆਂ ਨੇ ਜਿਹਨੂੰ ਲੋਕ ਬੋਲੀ ਵਿੱਚ ਅਸੀਂ ਅਜੀਬ ਕਹਿੰਦੇ ਹਾਂ, ਜਾਂ ਨਰਮ ਬਾਤਾਂ ਜਾਂ ਰੂਹਾਨੀ ਸ਼ਕਤੀਆਂ ਜਿਹਨਾਂ ਨੂੰ ਕਹਿੰਦੇ ਹੋ। ਮਸਕੀਨ ਸਾਹਿਬ ਪੁਰਾਣੇ ਇਹ ਘਟਨਾ ਲਿਖੀ, ਕਹਿੰਦੇ ਸਾਰੇ ਕਹਿਣ ਜੀ ਉਹ ਰੋਜ਼ ਸਵੇਰੇ ਦੁਪਹਿਰੇ ਭਾਂਡੇ ਖੜਕਦੇ ਨੇ ਸਾਰੇ ਬਗੈਰ ਖੜਕਾਉਣ ਤੋਂ। ਉਹਨਾਂ ਨੇ ਪੁਜਾਰੀ ਨੂੰ ਕਿਹਾ, ਤੁਸੀਂ ਵੀ ਕਹੀ ਜਾ ਰਹੇ ਹੋ, ਸਿਆਣੇ ਬਾਣੇ ਹੋ, ਅਕਲ ਕਰੋ, ਲੋਕਾਂ ਮਗਰ ਲੱਗ ਗਿਆ, ਪੁੱਛੀਆਂ ਪੁੱਛੀਆਂ ਗੱਲਾਂ ਕਿਉਂ ਕਰਦੇ ਹੋ। ਕਹਿਣ ਲੱਗੇ ਜੀ ਪੁੱਛੀਆਂ ਨਹੀਂ, ਬਗੈਰ ਦੇਖਣ ਤੋਂ ਤੁਸੀਂ ਵੀ ਨਾ ਕੋਈ ਬਿਆਨਬਾਜ਼ੀ ਕਰੋ। ਦੇਖੋ ਕਲਗੀਆਂ ਵਾਲੇ ਦੇ ਘਰ ਘੱਟ ਹੈ ਕਿਸੇ ਚੀਜ਼ ਦਾ, ਭਾਂਡੇ ਖੜਕਾਣੇ ਕਿੰਨੀ ਵੱਡੀ ਗੱਲ, ਜਿਹਦੇ ਹੁਕਮ ਦੇ ਅੰਦਰ ਪੂਰੀ ਸ੍ਰਿਸ਼ਟੀ ਖੜਕ ਰਹੀ ਹੈ, ਉਹ 4 ਭਾਂਡੇ ਨਹੀਂ ਖੜਕਾ ਸਕਦਾ। ਜਿਹਦੇ ਹੁਕਮ ਦੇ ਅੰਦਰ ਪਿਆਰਿਓ ਸਾਰੀ ਸ੍ਰਿਸ਼ਟੀ ਜਿਹੜੀ ਹੈ ਚੱਲ ਰਹੀ ਹੈ, ਉਹ ਪਹਾੜ ਨੂੰ ਪੰਜਾ ਲਾਵੇ ਤੇ ਪਹਾੜ ਨੂੰ ਸਾਹਮਣੇ ਰੁਕ ਸਕਦਾ। ਅਸੀਂ ਆਪਣੇ ਵੱਲੋਂ ਹੋ ਕੇ ਵੇਖਦੇ ਹਾਂ ਕਿ ਅਸੀਂ ਨਹੀਂ ਕੰਮ ਕਰ ਸਕਦੇ, ਜਦੋਂ ਉਹਦੇ ਵੱਲੋਂ ਹੋ ਕੇ ਵੇਖੀਏ ਤੇ ਫਿਰ ਕੁਝ ਵੀ ਅਜੀਬ ਨਹੀਂ ਲੱਗਦਾ। ਉਹਦੇ ਹੁਕਮ ਵਿੱਚ ਇਹਨਾਂ ਹੋਇਆ ਕਿ ਕਹਿੰਦੇ ਅਸੀਂ ਗਏ ਸਾਰੀ ਸੰਗਤ ਵਾਹਿਗੁਰੂ ਦਾ ਨਾਮ ਜਪਦੇ, ਅਚਾਨਕ ਸਮਾਂ ਹੋਇਆ ਤੇ ਜ਼ੋਰ ਜ਼ੋਰ ਦੀ ਸਾਰੇ ਬਰਤਨ ਖੜਕਣ ਲੱਗ ਪਏ। ਤੇ ਕਹਿੰਦੇ ਉਹਦੇ ਮਗਰ ਪਿੰਡ ਦਾ ਰਾਤ ਸਾਰਾ ਦੱਸਿਆ ਸੀ, ਕਹਿੰਦੇ ਸੀ ਵੱਡੇ ਬਾਬਾ ਜੀ ਲੰਗਰ ਸਵੇਰੇ 10 ਵਜੇ ਸ਼ੁਰੂ ਕਰਦੇ ਸਨ, ਸੰਤ ਬਾਬਾ ਕਰਨਾਮ ਸਿੰਘ ਜੀ ਪੁਰਾ ਨੇ 1 ਵਜੇ ਉਹ ਲੰਗਰ ਚਾਲੂ ਕਰਨਾ, ਤੇ ਕਹਿੰਦੇ ਉਹ ਸਤਿਗੁਰੂ ਮਹਾਰਾਜ ਦੀ ਸ਼ਕਤੀ ਜਾਂ ਮਹਾਂਪੁਰਖਾਂ ਦੀ ਵੱਡਿਆ ਉਹ ਖੜਕਾ ਕੇ ਕਹਿ ਰਹੇ ਸੀ ਭਈ ਲੰਗਰ ਇਤਨਾ ਦੇਰ ਨਾਲ ਕਿਉਂ, ਸਵੇਰੇ 10 ਵਜੇ ਕਿਉਂ ਨਹੀਂ ਚਾਲੂ ਕਰਦੇ। ਜਦੋਂ ਅਰਦਾਸ ਕੀਤੀ ਚਾਲੂ ਹੋ ਗਏ, ਉਸ ਤੋਂ ਬਾਅਦ ਉਹ ਭਾਂਡੇ ਨਹੀਂ ਖੜਕੇ, ਪਰ ਇੱਕ ਡਰਮ ਖੜਕਣ ਦੀ ਆਵਾਜ਼ ਕਹਿੰਦੇ ਮਸਕੀਨ ਸਾਹਿਬ ਅਸੀਂ ਆਪ ਸੁਣ ਕੇ ਆਏ। ਪਿਆਰਿਓ ਇਹ ਗੱਲਾਂ ਕਿਉਂ ਵਰਤਦੀਆਂ ਨੇ, ਵਰਤਦੀਆਂ ਇੱਥੇ ਵੀ ਨੇ, ਦੁਨੀਆਂ ਦੇ ਕਿਸੇ ਕੋਨੇ ਚ ਵੀ ਹੋ ਸਕਦੀਆਂ ਨੇ, ਪਰ ਸਵਾਲ ਇਹ ਹੈ ਵੀ ਸਾਡਾ ਅੰਦਰ ਉਸ ਲਈ ਸੁਣਨ ਵਾਲੇ ਮਾਹੌਲ ਵਿੱਚ ਗਿਆ ਕਿ ਨਹੀਂ ਗਿਆ। ਕਲਾ ਉਹਦੀ ਹਰ ਜਗ੍ਹਾ ਤੇ ਵਰਤਦੀ ਏ, ਪਰ ਜਿੱਥੇ ਉਹ ਸਤਿਗੁਰੂ ਦੇ ਚਰਨ ਉਹਦੇ ਪਿਆਰ ਦੇ ਚਰਨ ਪੈ ਜਾਣ, ਪਿਆਰ ਉਹਦੇ ਉਸੇ ਪ੍ਰਤਾਪ ਦੇ ਨੇੜੇ ਹੋ ਕੇ ਸਾਰਾ ਕੁਝ ਵੇਖ ਸਕਦੇ ਹੋ। ਤੇ ਖਾਸ ਕਰਕੇ ਹਜ਼ੂਰ ਸਾਹਿਬ ਦਾ ਪਿਆਰਿਓ ਜਿੰਨੀਆਂ ਉੱਚੀਆਂ ਰੂਹਾਂ ਨੇ ਉੱਥੇ ਜਾ ਕੇ ਕੁਝ ਸਮਾਂ ਜਿਤਨਾ ਚਿਰ ਬੰਦਗੀ ਨਾ ਕਰਨ ਉਤਨਾ ਚਿਰ ਮਨੁੱਖਤਾ ਦੀ ਸੇਵਾ ਵਿੱਚ ਆਉਂਦੇ ਹੀ ਨਹੀਂ। ਅੱਜ ਵੀ ਗੁਰੇ ਕਿੰਨੇ ਰੱਬ ਦੇ ਪਿਆਰਿਆਂ ਨੇ ਉੱਥੇ ਸੇਵਾ ਲਈ ਆਪਣੇ ਆਪ ਨੂੰ ਉਧਰ ਤੋਰਿਆ ਹੋਇਆ ਏ। ਸਤਿਗੁਰੂ ਦੀ ਕਿਰਪਾ ਨਾਲ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਉਹ ਵੀ ਪਹੁੰਚੇ ਗਏ। ਬਾਬਾ ਅਮਿਤ ਸਿੰਘ ਵਾਲੇ ਤੁਸੀਂ ਸਾਰੇ ਜਾਣਦੇ ਹੋ, ਜਿਨ੍ਹਾਂ ਨੇ ਡਾਢੇ ਔਖੇ ਸਮੇਂ ਵੇਖੇ ਸਨ, ਹਜ਼ੂਰ ਸਾਹਿਬ ਦੇ ਅਸਥਾਨਾਂ ਦੀ ਜਾਤ ਪੇਰੇ, ਉਹਨਾਂ ਕੋਲੋਂ ਇੱਕ ਕਲਪਨਾ ਵਾਲੇ ਨੇ ਸੇਵਾ ਲਈ ਸੰਤ ਜਰਨੈਲ ਸਿੰਘ ਜੀ ਮਾਤਾ ਸਾਹਿਬ ਕੌਰ ਦੇ ਪਿਆਰੇ ਸਥਾਨ ਤੇ ਜਾ ਕੇ ਬਹੁਤ ਕਮਾਈ ਕੀਤੀ। ਬਾਬਾ ਅਮਿਤ ਸਿੰਘ ਜੀ ਨੇ ਉੱਥੋਂ ਸ਼ੁਰੂ ਕੀਤੀ, ਅੰਦਰ ਦੀ ਭਾਵਨਾ ਤੋਂ ਖਾਲਸੇ ਦੀ ਮਾਂ ਤੇਰੇ ਤੇ ਚਰਨ ਪਏ ਨੇ, ਖੁਰੇ ਇਸ ਧਰਤੀ ਵਿੱਚ ਇਹ ਕੁਝ ਸ਼ਕਤੀ ਹੋਏਗੀ ਮਾਂ, ਉਸ ਬਾਪ ਕੋਲੋਂ ਦਾਤਾਂ ਲੈਣ ਲਈ ਤੂੰ ਹੀ ਸਾਡੀ ਮਦਦ ਕਰੇਗੀ। ਭਾਵਨਾ ਹੁੰਦੀ ਉਹਨਾਂ ਵੱਡਿਆਂ ਦੀ, ਤੋਂ ਗੁਰੂ ਕੇ ਪਿਆਰਿਓ ਉਹਨਾਂ ਸੰਤ ਪਾਤਸ਼ਾਹ ਨਾਨਕ ਸਿੰਘ ਸਾਹਿਬ ਜੀ ਦੇ ਗੁਣ ਅੰਦਰ ਲਿਆਉਣ ਨੂੰ ਨਹੀਂ ਕੋਈ ਬਿਆਨ ਕਰ ਸਕਦਾ। ਬਾਹਰੀ ਤੌਰ ਤੇ ਜੋ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਮੁੱਖ ਰੱਖ ਕੇ ਅੱਜ ਸਾਰਾ ਪੰਚ ਉਹਨਾਂ ਦੇ ਅੰਤ ਸਤਕਾਰ ਵਿੱਚ ਝੁਕਦਾ ਤੇ ਝੁਕਦਾ ਰਹੇਗਾ। ਉਹਨਾਂ ਦੇ ਉੱਪਰ ਜੋ ਸਤਿਗੁਰੂ ਨੇ ਮੇਰਾ ਵਰਤਾਈਆਂ ਉਹਨਾਂ ਨੂੰ ਮੁੱਖ ਰੱਖ ਕੇ ਤਾਂ ਕਿ ਆਓ ਸਤਿਗੁਰੂ ਕਿਰਪਾ ਕਰੇ ਆਪਾਂ ਵੀ ਸਤਿਗੁਰੂ ਜੀ ਦੇ ਬਚਨਾਂ ਨੂੰ ਉਹਨਾਂ ਦੇ ਹੁਕਮਾਂ ਨੂੰ ਪਿਆਰ ਕਰੀਏ ਤਾਂ ਕਿ ਇਹ ਸੇਵਾ ਸਿਮਰਨ ਕਰਕੇ ਜ਼ਿੰਦਗੀ ਸਫਲ ਹੋਵੇ। ਦੋ ਮਿੰਟ ਲਈ ਤੁਹਾਡਾ ਹੁਕਮ ਮੰਨਦਿਆਂ ਸਿਮਰਨ ਨਾਲ ਜੁੜੋ ਤੇ ਜੁੜ ਕੇ ਗੁਰੂ ਕੇ ਪਿਆਰਿਓ ਸਾਰੀ ਸੰਗਤ ਨਾਮ ਜਪੀਏ ਜੀ ਵਾਹਿਗੁਰੂ। ਸੁਸਾਇਟੀ ਬਣਾ ਸੇਵਾ ਦਾ ਇਹ ਬੇੜਾ ਪ੍ਰਾਰੰਭ ਹੈ। ਸਤਿਗੁਰੂ ਮੇਰਾ ਕਰਨ ਸਭਨਾਂ ਨੂੰ ਦਰੋ ਕਰੋ, ਸੇਵਾ ਸਿਮਰਨ ਤੇ ਆਪਣੇ ਦਰ ਘਰ ਦਾ ਪਿਆਰ ਕੋਸ਼ਿਸ਼ ਕਰਨ ਤਾਂ ਕਿ ਸਦਾ ਸਦਾ ਲਈ ਸਤਿਗੁਰੂ ਅਤੇ ਉਹਦੇ ਪਿਆਰਿਆਂ ਦੀ ਮਹਿਮਾ ਵਡਿਆਈ ਇਸੇ ਤਰ੍ਹਾਂ ਜਹਾਨ ਵਿੱਚ ਕਰਕੇ ਅੰਦਰ ਤੇ ਬਾਹਰ ਦਾ ਸੁਖ ਮੰਨਦੇ ਰਹੀਏ। ਹੋਰ ਚੁੱਪ ਦੀ ਖਿਮਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।